तो माली ने हम कहो आ गए मोहे सुनाए कहां गयो जाए क्या कियो फिर वो कहां ते शाए।
वाहिगुरु जी का खालसा
वाहिगुरु जी की फतेह।
धन धन गुरुदेव जिसंग हर जपे गुर कृपाल जब पए ताव गुण सब छपे ऐसे करण कारण कृपा निदान पातत पावन भगत वछल आराधनाथ जगत गुरु श्री गुरु ग्रंथ साहिब सचे पातशाह दे पावन पवित्र चरणा विच संध्या वेले दे सजे हुए दीवाना च हाजरियां भर रही सतगुरां दे परम प्यार च परोती हुई गुरु रंग तिरंगी हुई गुरु का खास रूप गुरु खालसा साध संगत वड्डे भाग हन गुरु चरणा विच एकत्र हो के चौथे पातशाह सोडियां दी कुल दे सिरमौर धन धन श्री गुरु रामदास साहिब सच्चे पातशाह जी महाराज गरीब नवाज पातशाह दा पावन पवित्र प्रकाश पुरब दिहाड़ा बहुत ही श्रद्धा भावना आस्था ते सत्कार सहित मना रहे हो। जगत गुरु श्री गुरु रामदास गरीब नवाज सच्चे पातशाह जी महाराज जी दा प्रकाश आज दे दिन चूना मंडी लाहौर पिता हरदास जी दे ग्रह विखे माता दया कौर जी दी कुख तो सन 1534 ईस्वी नूं होया। जगत गुरु श्री गुरु रामदास साहिब जी महाराज जी दा बचपन बड़े वड्डे भारी संघर्ष विच बतीत होया क्योंकि सतगुरां दे पूजनीक माता पिता गुरुदेव दी बाल अवस्था दे विच ही अकाल चलाना कर गए सन ते गुरुदेव दी जो परवरिश है उन्हां दी नानी ने वासर के नगर विच लिया के कीती छाबा घुंगड़ियां दा भर के दे दिंदे ने शहर दे नगर दे बाजारां विच जा के उस छाबे चों घुंगड़ियां वेचदे ने बाजारां दे विच घुंगड़ियां वेचदे ने ए नहीं सी पता उन्हां लोकां नूं कि ए बालक जो घुंगड़ियां वेच रहा है आउण वाले समें विच इसे ने दीन ते दुनी दा पातशाह होना है। समा बीतिया धन गुरु अमरदास तीसरे पातशाह जी महाराज जी नाल संबंध जुड़िया सतगुरु गुरु अमरदास साहब जी महाराज जी दी सेवा विच 22 साल निरंतर लगातार गुरु अमरदास साहब जी गुरता गद्दी ते रहे ने गोइंदवाल साहब और 22 साल दा ही समा गुरु रामदास जी ने गुरु अमरदास साहब जी दी सेवा कीती है और सतगुरां दी सेवा करदियां करदियां जदों धन गुरु अमरदास साहब सच्चे पातशाह जी दा मन सर्व प्रकार करके मन गया सब विद मान्यो मन तब ही भयो प्रसन्न भट्टा ने सवैया विच यह वचन लिखे ने सतगुरु गुरु रामदास साहब जी दे संबंध विच कि जदों श्री गुरु अमरदास साहब जी महाराज जी दा सर्व प्रकार करके मन मन गया पतीज गया गुरु रामदास जी दी सेवा टहल वेख के ता उस वक्त धन गुरु अमरदास साहब जी महाराज जी प्रसन्न होए और राज जोग तख्त दीयन गुरु रामदास तो प्रसन्न हो के कृपा दे घर विच आ के दया दे घर विच आ के राज ते जोग दा जो तख्त है क्योंकि गुरु नानक दी गद्दी राज ते योग दोनों नाल संबंध रखदी है राज भी है और योग भी है। छेवें पातशाह ने वो राजसी चिन्ह प्रगट कीते तख्त दी रचना कीती बाज रखे कलगियां सजाईयां फौजां रखियां जंग लड़े क्योंकि ये तख्त केवल योग दा नहीं है ये तख्त राज नाल भी संबंध रखदा है। ਤੋ ਰਾਜ ਤੇ ਯੋਗ ਦਾ ਇਹ ਤਖ਼ਤ ਜਿਹੜਾ ਹੈ ਇਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ। ਤਕਰੀਬਨ 6 ਕੁ ਸਾਲ ਦਾ ਸਮਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਰਹੇ। ਸਾਹਿਬ ਜੀ ਦੇ 3 ਸਾਹਿਬਜ਼ਾਦੇ ਸਨ, ਵੱਡੇ ਬਾਬਾ ਪ੍ਰਿਥੀ ਚੰਦ ਜੀ ਸਨ, ਦੂਸਰੇ ਸਥਾਨ 'ਤੇ ਬਾਬਾ ਮਹਾਂਦੇਵ ਜੀ ਸਨ, ਔਰ ਤੀਸਰੇ ਸਥਾਨ 'ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਹਨ। ਗਰੀਬਨ ਵਾਗ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ, ਨਗਰ ਵਸਾਇਆ, ਸੁੰਦਰ ਤਾਲ ਦੀ ਰਚਨਾ ਕੀਤੀ। ਜੋ ਆਬੇ ਹਯਾਤ ਦਾ ਜਲ ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਰਿਆ, ਔਰ ਇੱਥੋਂ ਤੱਕ ਕਿ ਬਚਨ ਗੁਰੂ ਅਰਜਨ ਦੇਵ ਸਾਹਿਬ ਨੂੰ ਕਹੇ ਸਨ ਕਿ ਗੁਰੂ ਅਰਜਨ ਜੀ, ਇਸ ਪਾਵਨ ਅੰਮ੍ਰਿਤਸਰ ਸਰੋਵਰ ਨੂੰ ਤੁਸੀਂ ਸਾਡਾ ਸਰੀਰ ਕਰਕੇ ਜਾਣਨਾ, ਜਿੰਨਾ ਅਦਬ ਸਤਿਕਾਰ ਤੁਸੀਂ ਸਾਡੇ ਸਰੀਰ ਦਾ ਰੱਖਦੇ ਹੋ ਉਤਨਾ ਅਦਬ ਸਤਿਕਾਰ ਇਸ ਪਾਵਨ ਸਰੋਵਰ ਦਾ ਰੱਖਣਾ ਹੈ। ਤਦੇ ਤੇ 5ਵੇਂ ਪਾਤਸ਼ਾਹ ਨੇ ਕਿਹਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਐਸਾ ਇਹ ਪਾਵਨ ਪਵਿੱਤਰ ਤਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਰਚਿਆ, ਅਨੇਕਾਂ ਜੀਵਾਂ ਦੀ ਕਲਿਆਣ ਕੀਤੀ, ਪ੍ਰੇਮਾ ਭਗਤੀ ਨਾਲ ਭਰੀ ਹੋਈ ਬਾਣੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਦੇ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਸੰਸਾਰ ਦੇ ਸਮਸਤ ਜੀਵਾਂ ਨੂੰ ਉਪਦੇਸ਼ ਦੇ ਕੇ ਤਿਨ੍ਹਾਂ ਦੀ ਕਲਿਆਣ ਕੀਤੀ। ਐਸੇ ਮਹਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ੍ਹਾਂ ਸਵਾਰਿਆ, ਪੂਰੀ ਹੋਈ ਕਰਾ ਬਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਐਸੇ ਮਹਾਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਬਾਬਤ ਭੱਟ ਕਹਿੰਦੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦੀਜੇ, ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਸ ਦੇ ਵੱਲ ਤੁਸੀਂ ਹੋ, ਜਿਸ ਦੇ ਵੱਲ ਤੁਸੀਂ ਹੋ ਉਹ ਧਨ ਨੂੰ ਪ੍ਰਾਪਤ ਕਰਕੇ ਹੰਕਾਰ ਨਹੀਂ ਕਰਦਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ, ਜਿਸ ਵੱਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਖੜੇ ਨੇ, ਲੱਖਾਂ ਬਾਹਾਂ ਵਾਲਾ, ਜਿਹਦੇ ਕੋਲ ਲੱਖਾਂ ਦੀ ਗਿਣਤੀ ਚ ਫੌਜ ਹੋਵੇ ਉਹ ਆਪਣੀ ਫੌਜ ਲੈ ਕੇ ਚੜ ਕੇ ਆ ਜਾਏ। ਤੇ ਹੇ ਗੁਰੂ ਰਾਮਦਾਸ ਸਾਹਿਬ ਜੀ, ਜਿਹਦੇ ਵੱਲ ਤੁਸੀਂ ਖਲੋਤੇ ਹੋ ਉਹ ਲੱਖਾਂ ਫੌਜਾਂ ਵਾਲਾ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ। ਐਸੇ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹਨ। ਮਾਨ ਚਾਓ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਵਿੱਚ ਨੇ, ਵਿਸ਼ਵ ਭਰ ਵਿੱਚ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ। ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਧੁਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਹੋਏ ਨੇ। ਅੱਜ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਕੀਰਤਨ ਦੀ ਹਾਜ਼ਰੀਆਂ ਭਰੀਆਂ ਜਾ ਰਹੀਆਂ, ਲਾਈਵ ਕੀਰਤਨ ਚੱਲ ਰਿਹਾ ਟੀਵੀ ਚੈਨਲਾਂ ਤੇ, ਘਰ ਘਰ ਵਿੱਚ ਗੁਰੂ ਕੇ ਸਿੱਖਾਂ ਦੇ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਹਨ। ਇਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਵਰਖਾ ਕੀਤੀ ਹੈ ਸਾਰਿਆਂ ਸਿੱਖਾਂ ਦੇ ਘਰਾਂ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ। ਸਤਿਗੁਰੂ ਖੇਮਾ ਤਾਣਿਆ, ਜੁਗ ਜੂਤ ਸਮਾਣੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਸੁਜਸ ਦਾ ਖੇਮਾ, ਖੇਮਾ ਹੁੰਦਾ ਨਾ ਇੱਕ ਜਿਵੇਂ ਚੰਦੋਆ ਜਿਹਾ ਤਾਣ ਕੇ, ਸੁੰਦਰ ਜੀ ਕਨਾਤ ਜੀ ਤਾਣ ਕੇ ਥੱਲੇ ਬੈਠੀ ਦਾ। ਕਹਿੰਦੇ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੁਜਸ ਦਾ ਖੇਮਾ ਸੰਸਾਰ ਦੇ ਸਾਰੇ ਵਿਸ਼ਵ ਭਰ ਦੇ ਲੋਕਾਂ ਦੇ ਉੱਤੇ ਛਾਇਆ ਹੋਇਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਭੱਟਾਂ ਨੇ ਜਦੋਂ ਗਾਇਨ ਕੀਤੀ ਤੇ ਤਕਰੀਬਨ 9 ਅੰਗ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਵਿੱਚ ਗਾਇਨ ਕੀਤੇ ਹਨ। 1396 ਤੋਂ ਲੈ ਕੇ 1406 ਅੰਗ ਤੱਕ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ ਸਿਫਤਾਂ ਗਾਇਨ ਕੀਤੀਆਂ ਨੇ। मोह मल बेवस कियो काम गह केस पछाड़ियो। ਇਦਾਂ ਦੇ ਬੜੇ ਸੋਹਣੇ ਸਵਈਏ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਵਿੱਚ ਗਾਏ ਨੇ। ਆਓ ਆਪਾਂ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪੰਥ ਖਾਲਸੇ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਅਬਦਾਲੀ ਦੀ ਫੌਜ ਆਈ, 30,000 ਫੌਜ ਦਾ ਕੇਵਲ 30 ਸਿੰਘਾਂ ਦੇ ਸਮੇਤ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ। ਅਬਦਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੰਡਿਆਲੇ ਵਾਲੇ ਪਾਸੇ ਨੂੰ ਵੱਧ ਗਿਆ। ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਔਰ ਸ਼ਹੀਦਾਂ ਵਿੱਚ ਜਾ ਰਲੇ ਨੇ। ਆਓ ਇਸ ਤੋਂ ਅਗਲੇਰੀ ਕਥਾ ਕਿ ਅਬਦਾਲੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨਾਲ ਲੜ ਕੇ ਅੱਗੇ ਦਿੱਲੀ ਵਾਲੇ ਪਾਸੇ ਨੂੰ ਵਧਿਆ, ਕਿਉਂਕਿ ਨਜ਼ੀਬ ਰੁਹੇਲੇ ਨੇ ਜੋ ਦਿੱਲੀ ਦੇ ਵਿੱਚ ਉਸ ਵੇਲੇ ਕਾਬਜ਼ ਸੀ, ਇਹਨੇ ਅਬਦਾਲੀ ਨੂੰ ਆਪਣੀ ਮਦਦ ਵਾਸਤੇ ਬੁਲਾਇਆ ਸੀ, ਕਿਉਂਕਿ ਭਰਤਪੁਰੀਆ ਜੱਟ ਜਵਾਹਰ ਮੱਲ ਔਰ ਮਰਹੱਟੇ ਜਿਹੜੇ ਸਨ ਇਹਦੇ 'ਤੇ ਹਮਲਾ ਕਰਦੇ ਸਨ, ਅਤੇ ਇਹਨੇ ਆਪਣੀ ਮਦਦ ਵਾਸਤੇ ਅਬਦਾਲੀ ਨੂੰ ਸੱਦਿਆ ਸੀ 30 ਕਰੋੜ ਰੁਪਈਆ ਦੇਣਾ ਕਰਕੇ। ਤੋ ਅਬਦਾਲੀ ਜਿਵੇਂ ਅੱਗੇ ਵੱਧ ਰਿਹਾ ਦਿੱਲੀ ਵਾਲੇ ਪਾਸੇ ਨੂੰ, ਪਰ ਅਬਦਾਲੀ ਨੂੰ ਹਾਰ ਖਾ ਕੇ ਜਿਵੇਂ ਵਾਪਸ ਖਾਲਸੇ ਦੇ ਹੱਥੋਂ ਮੁੜਨਾ ਪਿਆ। ਇਹ ਅਖੀਰਲਾ ਹਮਲਾ ਸੀ ਅਬਦਾਲੀ ਦਾ। ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਨੇ ਦਰਰਾਏ ਖੈਬਰ ਦਾ ਜਿਹੜਾ ਰਸਤਾ ਸੀ ਅਬਦਾਲੀ ਦਾ, ਉਹ ਸਦਾ ਵਾਸਤੇ ਬੰਦ ਕਰ ਦਿੱਤਾ। ਮੁੜ ਕੇ ਅਬਦਾਲੀ ਦਾ ਕੋਈ ਨੁਮਾਇੰਦਾ ਉਧਰੋਂ ਹਮਲਾ ਕਰਕੇ ਹਮਲਾਵਰ ਹੋ ਕੇ ਨਹੀਂ ਆ ਸਕਿਆ। ਆਓ ਸਰਵਣ ਕਰੀਏ ਗੁਰੂ ਪੰਥ ਖਾਲਸੇ ਦਾ ਇਤਿਹਾਸ। ਗੁਰੂ ਪੰਥ ਦਾ ਇਤਿਹਾਸ ਅਗਰ ਕੋਈ ਪੁੱਛਦਾ ਜੀ ਸਿੱਖਾਂ ਨੇ ਕੀ ਕੁਰਬਾਨੀਆਂ ਕੀਤੀਆਂ ਹਿੰਦੁਸਤਾਨ ਵਾਸਤੇ, ਖਾਲਸਾ ਜੀ ਦਰਰਾਏ ਖੈਬਰ ਦਾ ਜਿਹੜਾ ਰਸਤਾ ਸੀ ਉਹ ਖਾਲਸੇ ਨੇ ਬੰਦ ਕੀਤਾ। ਜਿਸ ਰਸਤਿਓਂ ਕਦੇ ਮੁਹੰਮਦ ਗੌਰੀ ਚੜ ਕੇ ਆ ਜਾਂਦਾ ਸੀ, ਜਿਸ ਰਸਤਿਓਂ ਕਦੇ ਬਾਬਰ ਚੜ ਕੇ ਆ ਜਾਂਦਾ ਸੀ, ਜਿੱਥੋਂ ਕਦੇ ਤੈਮੂਰ ਚੜ ਕੇ ਆਉਂਦਾ ਸੀ, ਕਦੇ ਨਾਦਰ ਚੜ ਕੇ ਆਉਂਦਾ ਸੀ, ਔਰ ਹਿੰਦੁਸਤਾਨ ਦੀਆਂ 60,000 ਲੜਕੀਆਂ ਨੂੰ ਬੰਦੀ ਬਣਾ ਕੇ ਲੈ ਕੇ ਜਾਂਦਾ ਸੀ, ਔਰ ਗਜਨਵੀ ਦੇ ਬਾਜ਼ਾਰ 'ਚ ਇੱਕ ਮੁਰਗੀ ਖਰੀਦਣੀ ਹੋਵੇ ਉਹ ਤਾਂ ਮਿਲਦੀ ਸੀ ਕੋਈ 2-4 ਪੈਸਿਆਂ ਦੀ, ਪਰ ਹਿੰਦੁਸਤਾਨ ਦੀਆਂ ਲੜਕੀਆਂ ਅਤੇ ਔਰਤਾਂ ਉਹਨਾਂ ਨੂੰ ਕੋਈ ਮੁਫਤੀ ਵਿੱਚ ਵੀ ਲਿਜਾ ਕੇ ਨਹੀਂ ਸੀ ਰਾਜੀ ਹੁੰਦਾ। ਇਹੋ ਜਿਹੀ ਦੁਰਦਸ਼ਾ ਜਿੱਥੇ ਗਜ਼ਨਵੀ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੀ ਹੁੰਦੀ ਸੀ, ਖਾਲਸੇ ਨੇ ਕੁਰਬਾਨੀਆਂ ਕਰਕੇ ਉਸ ਦਰਰਾਏ ਖੈਬਰ ਦਾ ਰਸਤਾ ਸਦਾ ਵਾਸਤੇ ਬੰਦ ਕੀਤਾ। ਮੁੜ ਕੇ ਕੋਈ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਚੜ ਕੇ ਨਹੀਂ ਆ ਸਕਿਆ। ਇਹ ਖਾਲਸੇ ਪੰਥ ਦੀਆਂ ਕੁਰਬਾਨੀਆਂ ਨੇ ਜੋ ਹਿੰਦੁਸਤਾਨ ਦੀ ਆਣ ਵਾਸਤੇ, ਹਿੰਦੁਸਤਾਨ ਦੇ ਇਮਾਨ ਵਾਸਤੇ ਖਾਲਸੇ ਨੇ ਕੀਤੀਆਂ ਨੇ। ਆਓ ਸਰਵਣ ਕਰੀਏ ਗੁਰੂ ਪੰਥ ਖਾਲਸੇ ਦਾ ਪਵਿੱਤਰ ਇਤਿਹਾਸ। ਹਾਜ਼ਰੀਆਂ ਭਰੀਏ ਗੁਰੂ ਚਰਨਾਂ ਵਿੱਚ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰ ਸਾਹਿਬ ਜੀਓ। ਦੋਹੇਰਾ ਤੋਂ ਮਾਲੀ ਨੇ ਅਮ ਕਯੋ ਆਗੈ ਮੋਏ ਸੁਨਾਏ।
ਕੈਪਟਨ ਮਰੇ ਨੂੰ ਇਤਿਹਾਸ ਸਰਦਾਰ ਰਤਨ ਸਿੰਘ ਜੀ ਭੰਗੂ ਸੁਣਾ ਰਹੇ ਨੇ। ਕੈਪਟਨ ਮਰੇ ਨੇ ਇੱਥੋਂ ਤੱਕ ਦਾ ਜਦੋਂ ਇਤਿਹਾਸ ਸੁਣਿਆ, ਸੁਣ ਕੇ ਫਿਰ ਪੁੱਛਦਾ ਭਾਈ ਰਤਨ ਸਿੰਘ ਜੀ ਨੂੰ, ਕਹਿੰਦਾ ਸਰਦਾਰ ਰਤਨ ਸਿੰਘ ਜੀ ਇਸ ਤੋਂ ਅਗਲਾ ਇਤਿਹਾਸ ਵੀ ਮੈਨੂੰ ਸੁਣਾਓ।
ਕਹਾਂ ਗਏ ਜਾਏ ਕਿਆ ਕੀਓ ਫਿਰ ਕਾ ਤੇਸ਼ਾਏ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਦੀ ਸ਼ਹੀਦੀ ਤੋਂ ਬਾਅਦ ਅਬਦਾਲੀ ਅੱਗੇ ਕਿੱਥੇ ਗਿਆ? ਅੰਮ੍ਰਿਤਸਰ ਸਾਹਿਬ ਤੋਂ ਇਹਨੇ ਇੱਧਰ ਨੂੰ ਚਾਲਾ ਪਾਇਆ ਜੰਡਿਆਲੇ ਨੂੰ, ਉੱਥੋਂ ਅੱਗੇ ਕਿੱਥੇ ਨੂੰ ਗਿਆ? ਔਰ ਉਹ ਅੱਗੋਂ ਕਿੱਥੋਂ ਵਾਪਸ ਮੁੜ ਕੇ ਫਿਰਿਆ? ਫਿਰ ਉਹਦੀ ਕੀ ਹਾਲਤ ਹੋਈ, ਕੀ ਦਸ਼ਾ ਹੋਈ ਅਬਦਾਲੀ ਦੀ? ਹੇ ਸਰਦਾਰ ਰਤਨ ਸਿੰਘ ਜੀ, ਇਹ ਸਾਰਾ ਇਤਿਹਾਸ ਜੋ ਅਬਦਾਲੀ ਦੇ ਸੰਬੰਧ ਵਿੱਚ ਹੈ ਕਿ ਅਬਦਾਲੀ ਦਾ ਮੁੜ ਕੇ ਕੀ ਬਣਿਆ, ਅਬਦਾਲੀ ਕਿੱਥੇ ਗਿਆ, ਦਿੱਲੀ ਪਹੁੰਚਿਆ ਜਾਂ ਉੱਥੋਂ ਰਸਤੇ ਵਿੱਚੋਂ ਹੀ ਵਾਪਸ ਮੁੜ ਕੇ ਚਲਾ ਗਿਆ, ਇਹ ਸਾਰਾ ਇਤਿਹਾਸ ਆਪ ਜੀ ਮੈਨੂੰ ਸਰਵਣ ਕਰਾਓ।
ਕਿਉਂ ਪਏ ਆਓ ਦਿੱਲੀ ਕਹੀ ਸੀ ਜੋ ਤੁਮ ਘੇਰੇ।
ਔਰ ਭਾਈ ਰਤਨ ਸਿੰਘ ਜੀ ਤੁਸੀਂ ਇਹ ਵੀ ਦੱਸਿਆ ਸੀ ਕਿ ਦਿੱਲੀ ਨੂੰ ਜੋ ਜਿੱਥੇ ਰੁਹੇਲਾ ਨਜ਼ੀਬ ਦੌਲਾ ਰਾਜ ਕਰਦਾ ਸੀ, ਨਜ਼ੀਬ ਖਾਨ ਰੁਹੇਲਾ ਰਾਜ ਕਰਦਾ ਸੀ, ਉਧਰੋਂ ਜਵਾਹਰ ਮੱਲ ਭਰਤਪੁਰੀਏ ਨੇ ਉਹਨੇ ਆ ਕੇ ਮਰਹੱਟਿਆਂ ਨੂੰ ਨਾਲ ਲੈ ਕੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਸੀ।
ਤਕਸੀਰ ਰੁਹੇਲੇ ਨਜ਼ੀਬੇ ਘੇਰੇ,
ਉੱਥੇ ਨਜ਼ੀਬੇ ਰੁਹੇਲੇ ਦੀ ਗਲਤੀ ਸੀ, ਭੁੱਲ ਸੀ, ਦੋਸ਼ ਸੀ, ਉਹਨੂੰ ਮਾਰਨ ਵਾਸਤੇ ਭਰਤਪੁਰੀਆ ਜੱਟ ਜ਼ਵਾਰ ਮੱਲ ਤੇ ਮਰਹੱਟੇ ਆਲੇ ਦੁਆਲੇ ਉਹਨੂੰ ਘੇਰੀ ਖਲੋਤੇ ਸਨ।
ਆਪ ਬਚੀ ਕੇ ਬਚਵਾਈ ਸ਼ਾਹ,
ਉਹ ਜਿਹੜੀ ਦਿੱਲੀ ਸੀ ਉਹ ਆਪਣੇ ਆਪ ਬਚ ਗਈ ਜਵਾਹਰ ਮੱਲ ਕੋਲੋਂ, ਮਰਹੱਟਿਆਂ ਕੋਲੋਂ, ਜਾਂ ਫਿਰ ਅਬਦਾਲੀ ਨੇ ਜਾ ਕੇ ਬਚਾਇਆ, ਜਾਂ ਫਿਰ ਅਬਦਾਲੀ ਨੇ ਪਹੁੰਚ ਕੇ ਉਹਦੀ ਮਦਦ ਕੀਤੀ।
ਜੋ ਬਤਾਇਓ ਮੋਹ ਪ੍ਰਤ ਰਾਓ,
ਇਹ ਦੋਵਾਂ ਪੱਖ ਮੈਨੂੰ ਆਪ ਜੀ ਕਿਰਪਾ ਕਰਕੇ ਸੁਣਾਓ ਭਾਈ ਰਤਨ ਸਿੰਘ ਜੀ।
ਜਿਵੇਂ ਉੱਤਰ ਹਮ ਉਸ ਕੋ ਦਿਓ।
ਸਰਦਾਰ ਰਤਨ ਸਿੰਘ ਜੀ ਭੰਗੂ ਕਹਿੰਦੇ ਕੈਪਟਨ ਮਰੇ ਦੇ ਸਵਾਲ ਸੁਣ ਕੇ ਜਿਹੜਾ ਜਵਾਬ ਜਿਹੜਾ ਉੱਤਰ ਮੈਂ ਉਹਨੂੰ ਦਿੱਤਾ,
ਸੋਚ ਤੂੰ ਰਾਮ ਕਰੇ ਲਿਖਿਓ।
ਜਿਹੜਾ ਜਵਾਬ ਮੈਂ ਉਹਨੂੰ ਦਿੱਤਾ ਸੀ ਉਸੇ ਤਰ੍ਹਾਂ ਉਹ ਜਵਾਬ ਮੈਂ ਇੱਥੇ ਪੰਥ ਪ੍ਰਕਾਸ਼ ਨਾਮਕ ਇਸ ਗ੍ਰੰਥ ਦੇ ਵਿੱਚ ਲਿਖਣ ਲੱਗਾ, ਖਾਲਸਾ ਜੀ ਤੁਹਾਡੇ ਵਾਸਤੇ ਸੰਭਾਲਣ ਵਾਸਤੇ ਲਿਖਣ ਲੱਗਾ ਹਾਂ।
ਆਓ ਆਈ ਜਬ ਸ਼ਾਹ ਕੀ ਭਈ।
ਖਾਲਸਾ ਜੀ ਜਦੋਂ ਆਓ ਆਈ ਅਬਦਾਲੀ ਦੀ ਹੋਈ, ਹਿੰਦੁਸਤਾਨ ਚ ਰੌਲਾ ਪੈ ਗਿਆ ਕਿ ਨਜ਼ੀਬ ਰੁਹੇਲੇ ਨੇ ਆਪਣੀ ਮਦਦ ਵਾਸਤੇ ਅਬਦਾਲੀ ਨੂੰ ਸੱਦ ਲਿਆ 30 ਕਰੋੜ ਰੁਪਈਆ ਦੇਣਾ ਕਰਕੇ। ਜਦੋਂ ਅਬਦਾਲੀ ਦੀ ਆਓ ਆਈ ਦੀ ਆਵਾਜ਼ ਹਿੰਦੁਸਤਾਨ ਵਿੱਚ ਮਚੀ,
ਔਰ ਫੌਜ ਜੱਟ ਰੱਖਣੀ
ਜਿਹੜਾ ਭਰਤਪੁਰੀਆ ਜੱਟ ਸੀ ਜਵਾਹਰ ਮੱਲ, ਉਹਨੇ ਆਖਿਆ ਅਬਦਾਲੀ ਨੂੰ ਵੀ ਆਉਣ ਦੋ, ਟਾਕਰਾ ਉਹਦਾ ਵੀ ਕਰਾਂਗਾ। ਬੜਾ ਦਲੇਰ ਸੀ, ਸੂਰਮਾ ਸੀ, ਉਹ ਯੋਧਾ ਸੀ। ਉਹਨੇ ਆਖਿਆ ਆਪਣੇ ਪਿਓ ਦੀ ਬਦਲਾ ਮੌਤ ਦਾ ਬਦਲਾ ਤਾਂ ਮੈਂ ਲੈਣਾ ਹੀ ਲੈਣਾ ਨਜ਼ੀਬ ਰੁਹੇਲੇ ਕੋਲੋਂ, ਜੇ ਇਹਦੀ ਮਦਦ ਵਾਸਤੇ ਅਬਦਾਲੀ ਆਇਆ ਤੇ ਉਹਦੇ ਨਾਲ ਵੀ ਲੜਨ ਨੂੰ ਮੈਂ ਤਿਆਰ ਹੋਵਾਂਗਾ। ਤੋ ਇਸ ਪ੍ਰਕਾਰ ਨਾਲ ਭਰਤਪੁਰੀਏ ਜੱਟ ਨੇ ਭਾਵ ਜਵਾਹਰ ਮੱਲ ਨੇ ਆਪਣੇ ਕੋਲ ਹੋਰ ਫੌਜਾਂ ਭਰਤੀ ਕਰ ਲਈਆਂ।
ਸਿੰਘਨ ਵੱਲ ਉਸ ਆਏ ਵਕੀਲ,
ਬਸ ਨੀ, ਜਵਾਹਰ ਮੱਲ ਨੇ ਆਖਿਆ ਕਿ ਖਾਲਸਾ ਬੜੀ ਉਭਰਦੀ ਹੋਈ ਕੌਮ ਹੈ, ਬੜੇ ਬਹਾਦਰਾਂ ਯੋਧਿਆਂ ਦਲੇਰਾਂ ਤੇ ਮਰਦਾਂ ਦੀ ਕੌਮ ਹੈ ਜਿਨ੍ਹਾਂ ਨੇ ਅਬਦਾਲੀ ਨੂੰ ਅਟਕ ਦਰਿਆ ਤੱਕ ਜਾ ਕੇ ਲੁੱਟਿਆ ਹੈ। ਅਬਦਾਲੀ ਤੇ ਪਹਿਲਾਂ ਵੀ ਹਮਲੇ ਕੀਤੇ, ਕਈ ਜੰਗਾਂ ਉਹਨਾਂ ਦੀਆਂ ਅਬਦਾਲੀ ਨਾਲ ਹੋ ਚੁੱਕੀਆਂ ਨੇ, ਕਿਉਂ ਨਾ ਮੈਂ ਉਹਨਾਂ ਸਿੰਘਾਂ ਨੂੰ ਆਪਣੇ ਨਾਲ ਰਲਾ ਲਵਾਂ ਅਬਦਾਲੀ ਦੇ ਖਿਲਾਫ। ਭਰਤਪੁਰੀਏ ਜੱਟ ਜਵਾਹਰ ਮੱਲ ਨੇ ਖਾਲਸੇ ਪੰਥ ਦੇ ਕੋਲ ਉਸ ਵੇਲੇ ਆਪਣਾ ਵਕੀਲ ਭੇਜਿਆ।
ਲਦ ਮਾਇਆ ਬੋ ਗੱਡੇ ਫੀਲ,
ਵਕੀਲ ਨਹੀਂ ਭੇਜਿਆ, ਭਰਤਪੁਰੀਏ ਜੱਟ ਕੋਲ ਰੁਪਈਆ ਬੜਾ ਸੀ, ਇਹਦੇ ਕੋਲ 100 ਗੱਡੇ ਤਾਂ ਖਜ਼ਾਨੇ ਦੇ ਭਰੇ ਨੇ, ਅਬਦਾਲੀ ਕੋਲੋਂ ਖੋਹ ਕੇ ਰੱਖੇ ਸਨ, ਨਜ਼ੀਬ ਰੁਹੇਲੇ ਕੋਲੋਂ ਖੋਹ ਕੇ ਰੱਖੇ ਸਨ, ਕਈ ਗੱਡੇ, ਕਈ ਫੀਲ, ਫੀਲ ਕਹਿੰਦੇ ਨੇ ਹਾਥੀਆਂ ਨੂੰ, ਕਈ ਹਾਥੀਆਂ ਦੀਆਂ ਬਾਰੀਆਂ ਵਿੱਚ ਰੁਪਈਏ ਭਰ ਕੇ, ਖਜ਼ਾਨਾ ਭਰ ਕੇ, ਨਜ਼ਰਾਨੇ ਭਰ ਕੇ ਇਹਨੇ ਖਾਲਸੇ ਪੰਥ ਦੇ ਕੋਲ ਜਵਾਹਰ ਮੱਲ ਨੇ ਭੇਜੇ ਹਨ।
ਨਾਮ ਮਿੰਦਰਾ ਬਨ ਮਥਰਾ ਦਾਸ,
ਜਿਹੜੇ ਵਕੀਲ ਖਾਲਸੇ ਕੋਲ ਚੱਲ ਕੇ ਆਏ ਨੇ ਉਹਨਾਂ ਵਕੀਲਾਂ ਦੇ ਨਾਂ ਦੱਸਦੇ ਨੇ। ਇੱਕ ਵਕੀਲ ਦਾ ਨਾਂ ਹੈ ਬਿੰਦਰਾ ਬਨ ਤੇ ਦੂਸਰੇ ਦਾ ਨਾਮ ਹੈ ਮਥਰਾ ਦਾਸ। ਇਹ ਦੋ ਵਕੀਲ ਜਵਾਹਰ ਮੱਲ ਜੱਟ ਭਰਤਪੁਰੀਏ ਵੱਲੋਂ ਖਾਲਸੇ ਦੇ ਕੋਲ ਆਏ ਨੇ ਵਕਾਲਤ ਕਰਨ ਲਈ।
ਆਏ ਕਯੋ ਉਨ ਖਾਲਸੇ ਪਾਸ,
ਬਿੰਦਰਾ ਬਨ ਤੇ ਮਥਰਾ ਦਾਸ ਇਹ ਦੋਵੇਂ ਵਕੀਲ ਖਾਲਸੇ ਪੰਥ ਦੇ ਕੋਲ ਆਏ, ਪੰਥ ਖਾਲਸੇ ਦੇ ਚਰਣਾਂ ਵਿੱਚ ਆ ਕੇ ਹੱਥ ਜੋੜ ਕੇ ਇਹਨਾਂ ਨੇ ਬੇਨਤੀ ਕੀਤੀ।
ਤੁਮ ਛਤਰੀ ਹਿੰਦੂ ਧਰਮ,
ਕਹਿਣ ਲੱਗਾ ਖਾਲਸਾ ਜੀ ਤੁਸੀਂ ਵੀ ਛਤਰੀ ਹੋ ਔਰ ਅਸੀਂ ਵੀ ਛਤਰੀਆਂ, ਖਾਲਸਾ ਪੰਥ ਛਤਰੀਆਂ ਦਾ ਧਰਮ ਹੈ, ਬਾਹਮਣਾਂ ਦਾ ਨਹੀਂ। ਤਦੇ ਤਾਂ ਕਲਗੀਧਰ ਨੇ ਕਿਹਾ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਕਹਿ ਤਪ ਆਵਤ ਹੈ ਜੋ ਕਰੋ। ਖਾਲਸਾ ਛਤਰੀਆਂ ਦਾ ਧਰਮ ਹੈ, ਛਤਰੀ ਖਾਲਸਾ ਜੀ ਕਿਸੇ ਜਾਤੀ ਦਾ ਨਾਂ ਨਹੀਂ ਹੈ। ਛਤਰੀ ਦਾ ਮਤਲਬ ਹੁੰਦਾ ਕਛੱਤਰੀ, ਜੋ ਆਪਣੇ ਖੇਤਰ ਦੀ ਰੱਖਿਆ ਕਰਨਾ ਜਾਣਦਾ, ਜੋ ਆਪਣੇ ਜ਼ਰ ਜ਼ੋਰੂ ਜ਼ਮੀਨ ਦੀ ਰਾਖੀ ਕਰਨਾ ਜਾਣਦਾ, ਜੋ ਆਪਣੇ ਧਰਮ ਦੀ ਰਾਖੀ ਕਰਨਾ ਜਾਣਦਾ ਉਹਨੂੰ ਛਤਰੀ ਕਹਿੰਦੇ ਨੇ, ਉਹਨੂੰ ਛਤਰੀ ਕਹਿੰਦੇ ਜਿਹੜਾ ਆਪਣੇ ਦੇਸ਼ ਦੀ ਰਾਖੀ ਕਰਨਾ ਜਾਣਦਾ ਹੈ। ਤੋ ਇਹ ਆ ਕੇ ਕਹਿਣ ਲੱਗੇ ਬਿੰਦਰਾ ਬਨ ਤੇ ਮਥਰਾ ਦਾਸ ਖਾਲਸੇ ਨੂੰ, ਖਾਲਸਾ ਜੀ ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ, ਅਸੀਂ ਹਿੰਦੂ ਧਰਮ ਦੇ ਧਾਰਨੀ ਹਾਂ, ਤੁਸੀਂ ਹਿੰਦੂ ਧਰਮ ਨੂੰ ਪਾਲਣ ਵਾਲੇ ਹੋ,
ਇੱਕੋ ਜਾਤ ਇੱਕ ਹੀ ਕਰਮ,
ਆਪਣਾ ਵਰਣ ਇੱਕ ਹੋ ਜਾਂਦਾ ਛਤਰੀਆਂ ਦਾ ਤੇ ਆਪਣਾ ਕਰਮ ਵੀ ਇੱਕੋ ਹੈ, ਤੁਸੀਂ ਵੀ ਇਹਨਾਂ ਮੁਸਲਮਾਨਾਂ ਦੇ ਖਿਲਾਫ, ਅਬਦਾਲੀ ਦੇ ਖਿਲਾਫ, ਮਲੇਛਾਂ ਦੇ ਖਿਲਾਫ ਲੜ ਰਹੇ ਹੋ ਤੇ ਅਸੀਂ ਵੀ ਇਹਨਾਂ ਮਲੇਛਾਂ ਦੇ ਖਿਲਾਫ ਝੰਡਾ ਚੁੱਕਿਆ, ਸਾਡੇ ਜਵਾਹਰ ਮੱਲ ਭਰਤਪੁਰੀਏ ਜੱਟ ਨੇ ਵੀ ਇਹਨਾਂ ਦੇ ਖਿਲਾਫ ਤੇਗ ਚੁੱਕੀ ਹੋਈ ਹੈ।
ਸੰਤ ਰਚਕੋ ਗਊ ਰੱਖਿਆ,
ਤੁਸੀਂ ਸੰਤ ਤੇ ਗਊ ਗਰੀਬ ਦੀ ਰਾਖੀ ਵਾਸਤੇ ਹੋ, ਅਸੀਂ ਵੀ ਗਊ ਦੀ ਰਾਖੀ ਵਾਸਤੇ ਤੇਗ ਚੁੱਕੀ ਹੈ।
ਤੁਰਕ ਦੁਸ਼ਟ ਕੋ ਚਾਹੇ ਪਛਿਆ,
ਅਸੀਂ ਵੀ ਇਹਨਾਂ ਤੁਰਕਾਂ ਦੁਸ਼ਟਾਂ ਮਲੇਛਾਂ ਨੂੰ ਭਖਣਾ ਚਾਹੁੰਦੇ ਹਾਂ ਤੇ ਤੁਸੀਂ ਵੀ ਇਹਨਾਂ ਤੁਰਕਾਂ ਮਲੇਛਾਂ ਨੂੰ ਭੱਖ ਕੇ ਖਤਮ ਕਰਨਾ ਚਾਹੁੰਦੇ ਹੋ, ਅਬਦਾਲੀ ਦਾ ਸਦਾ ਲਈ ਖਾਤਮਾ ਕਰਨਾ ਚਾਹੁੰਦੇ ਹੋ, ਔਰ ਅਸੀਂ ਵੀ ਚਾਹੁੰਦੇ ਹਾਂ।
ਹਿੰਦੂ ਲਾਜ ਹਮ ਤੁਮ ਇੱਕੈ ਉਹਨੇ ਮਜ਼ਹਬ ਦੀਨਦਾਰ
ਹਿੰਦੂਆਂ ਤੇ ਮੁਸਲਮਾਨਾਂ ਦੀ ਸਾਡੀ ਇੱਕੋ ਲਾਜ ਹੈ ਭਾਵ ਹਿੰਦੂਆਂ ਦੀ ਔਰ ਤੁਹਾਡੀ ਸਾਡੀ ਇੱਕੋ ਹੀ ਲਾਜ ਹੈ ਔਰ ਉਹ ਜਿਹੜੇ ਨੇ ਮੁਸਲਮਾਨ ਮਲੇਚ ਜਿਹੜੇ ਹਿੰਦੁਸਤਾਨ ਦੇ ਉੱਤੇ ਅਤਿਆਚਾਰ ਕਰ ਰਹੇ ਨੇ ਨਜ਼ੀਬ ਰੋਹੇਲੇ ਵਰਗੇ ਪਾਪੀ ਮਲੇਚ ਆਪਾਂ ਉਹਨਾਂ ਨੂੰ ਰਲ ਕੇ ਸੋਧਣਾ ਹੈ
ਇਸ ਪਰ ਧਰੇ ਧਿਆਨ ਤੁਮ ਆਏ ਕਰੋ ਧਰਮ ਪ੍ਰਿਤ ਪਾਰ
ਪਰ ਤੁਸੀਂ ਧਿਆਨ ਧਾਰੋ ਇਸ ਗੱਲ ਦਾ ਧਿਆਨ ਧਾਰੋ ਆ ਕੇ ਇਸ ਧਰਮ ਦੀ ਪਾਲਣਾ ਕਰੋ
ਕਿਉਂ ਪਈ ਔਰ ਸਿੱਕੋ ਦਾਰੂ ਲਈਐ
ਕਹਿਣ ਲੱਗਾ ਖਾਲਸਾ ਜੀ ਬਿੰਦਰਾਬਨ ਤੇ ਮਥੁਰਾ ਦਾਸ ਇਹ ਦੋਵੇ ਕਹਿ ਰਹੇ ਨੇ ਜਵਾਹਰ ਮੱਲ ਵੱਲੋਂ ਆਏ ਨੇ ਚੱਲ ਕੇ ਖਾਲਸਾ ਜੀ ਜਿੰਨਾ ਜੰਗ ਦੇ ਮੈਦਾਨ ਚ ਤੁਹਾਨੂੰ ਦਾਰੂ ਸਿੱਕਾ ਚਾਹੀਦਾ ਜੰਗ ਦੇ ਮੈਦਾਨ ਵਿਚ ਜਿੰਨਾ ਅਸਲਾ ਚਾਹੀਦਾ ਜਿੰਨੇ ਹਥਿਆਰ ਚਾਹੀਦੇ ਨੇ ਘੋੜੇ ਚਾਹੀਦੇ ਨੇ ਉਹ ਅਸੀਂ ਸਭ ਤੁਹਾਨੂੰ ਭੇਟਾ ਕਰਨ ਨੂੰ ਤਿਆਰ ਹਾਂ
ਕੜਾ ਪ੍ਰਸ਼ਾਦ ਖਾਤਰ ਔਰ ਦਰਬ ਬੀਲ ਪਈ ਹੈ
ਸੁਣਿਆ ਖਾਲਸੇ ਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਬੜੇ ਖੁਸ਼ ਹੋ ਕੇ ਛਕਦੇ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਜਿੰਨੀ ਮਾਇਆ ਚਾਹੀਦੀ ਹੈ ਲੰਗਰਾਂ ਵਾਸਤੇ ਜਿੰਨੀ ਮਾਇਆ ਚਾਹੀਦੀ ਹੈ ਤੁਹਾਡਾ ਖਰਚਾ ਜਿੰਨੇ ਦਿਨ ਤੁਸੀਂ ਸਾਡੀ ਮਦਦ ਵਾਸਤੇ ਨਜੀਬ ਰੋਹੇਲੇ ਨੂੰ ਸੋਧਣ ਲਈ ਸਾਡੇ ਕੋਲ ਆਓਗੇ ਉਹ ਸਾਰੇ ਦਿਨਾਂ ਦੇ ਲੰਗਰ ਪ੍ਰਸ਼ਾਦੇ ਦਾ ਖਰਚਾ ਰਸਤਾ ਬਸਤਾ ਦਾ ਸਾਡਾ ਹੋਵੇਗਾ
ਜੋ ਹਮ ਪੈਸਾ ਵੀ ਤੁਮਰੋ ਮਾਲ
ਔਰ ਜਿਹੜਾ ਸਾਡਾ ਜਿੰਨਾ ਮਾਲ ਜਿਤਨਾ ਖਜ਼ਾਨਾ ਹੈ
ਜੋ ਹਮ ਪੈ ਸਭ ਤੁਮਰੋ ਮਾਲ
ਔਰ ਜਿੰਨਾ ਤੁਹਾਡਾ ਸਾਡੇ ਕੋਲ ਮਾਲ ਸੰਪਦਾ ਵਿਭੂਤੀ ਹੈ
ਲੋ ਆਏ ਰਲ ਹਮਰੋ ਨਾਲ
ਆ ਕੇ ਸਾਡੇ ਨਾਲ ਰਲ ਕੇ ਲੈ ਲੋ ਕਿਉਂਕਿ ਨਜੀਬ ਰੋਹੇਲੇ ਨੂੰ ਸੋਧਾ ਲਾ ਕੇ ਉਹ ਜਿੰਨਾ ਖਜ਼ਾਨਾ ਫਿਰ ਆਪਾਂ ਆਪਣੇ ਅਖਤਿਆਰ ਕਰ ਲਵਾਂਗੇ
ਜੋ ਹੈ ਤੁਮਕੋ ਹਿੰਦ ਕੀ ਲਾਜ
ਜੇ ਤੁਹਾਨੂੰ ਹਿੰਦ ਦੀ ਲਾਜ ਹੈ ਜੇ ਤੁਸੀਂ ਇਸ ਹਿੰਦੁਸਤਾਨ ਦੀ ਰਾਖੀ ਕਰਨਾ ਚਾਹੁੰਦੇ ਹੋ ਮਲੇਛਾਂ ਜਰਵਾਣਿਆਂ ਤੋਂ
ਆਏ ਕਰੋ ਅਬ ਹਮਕੋ ਕਾਜ
ਸਾਡੇ ਨਾਲ ਰਲੋ ਸਾਡਾ ਕਾਜ ਕਰੋ ਸਾਡੀ ਮਦਦ ਕਰੋ
ਗਿਲਜੋ ਆਇਓ ਦੀਨੈ ਕਾਜ
ਇਹ ਗਿਲਜਾ ਆਇਆ ਆਪਣੇ ਦੀਨ ਵਾਸਤੇ ਆਪਣੇ ਦੀਨੀ ਭਾਈ ਨਜ਼ੀਬ ਰੋਹੇਲੇ ਦੀ ਮਦਦ ਵਾਸਤੇ ਆਇਆ ਚੜ ਕੇ ਅਬਦਾਲੀ
ਵੜਿਓ ਦੀਨ ਮਦ ਦਿੱਲੀ ਭਾਜ
ਔਰ ਇਹ ਆਪਣੇ ਦੀਨ ਦੀ ਰਾਖੀ ਵਾਸਤੇ ਆਇਆ ਤੇ ਨਜ਼ੀਬ ਰੋਹੇਲਾ ਦਿੱਲੀ ਭੱਜ ਕੇ ਵੜਿਆ ਹੋਇਆ
ਉਸੇ ਅਰਜ਼ ਖਾਲਸੇ ਮਨ ਲਏ ਚੜਿਓ ਤੁਰਤ ਕੱਚ ਦੇਰ ਨਾ ਕਏ
ਜਵਾਹਰ ਮੱਲ ਭਰਤਪੁਰੀਏ ਦੀ ਬੇਨਤੀ ਖਾਲਸੇ ਨੇ ਮੰਨ ਲਈ ਖਾਲਸੇ ਨੇ ਕਬੂਲ ਕਰ ਲਈ ਕਿਉਂਕਿ ਖਾਲਸਾ ਚਾਹੁੰਦਾ ਸੀ ਅਬਦਾਲੀ ਨਾਲ ਟੱਕਰ ਲੈਣਾ ਖਾਲਸਾ ਚਾਹੁੰਦਾ ਸੀ ਨਜੀਬ ਰੋਹੇਲੇ ਨੂੰ ਮਲੇਛਾਂ ਨੂੰ ਸੋਧਾ ਲਾਉਣਾ ਤੋ ਇਹਨਾਂ ਨੇ ਖਾਲਸੇ ਦੀ ਮਦਦ ਮੰਗੀ ਖਾਲਸਾ ਉਸੇ ਵਕਤ ਤਿਆਰ ਬਰ ਤਿਆਰ ਹੋ ਗਿਆ ਉਸੇ ਵੇਲੇ ਤਿਆਰੀ ਕਰ ਲਈ ਚੜ੍ਹਨ ਵਾਸਤੇ ਨਾਲ
ਕਬੀਲੇ ਮਾਲਵੇ ਵਾਏ
ਸਿੰਘਾਂ ਨੇ ਜਿਹੜੇ ਆਪਣੇ ਕਬੀਲੇ ਸਨ ਟੱਬਰ ਸਨ ਪਰਿਵਾਰ ਸੀ ਉਹ ਮਾਲਵੇ ਵਿੱਚ ਛੱਡ ਦਿੱਤੇ
ਬਹੇ ਬਿਰਾੜਨ ਸਭਿਅਨ ਪਾਏ
ਆਪਣੇ ਪਰਿਵਾਰ ਇੱਧਰ ਬਰਾੜਾਂ ਦੇ ਕੋਲ ਮਾਲਵੇ ਦੇ ਇਲਾਕੇ ਚ ਛੱਡ ਦਿੱਤੇ
ਜਾਏ ਦਬਾਈ ਬਾਂਗਰ ਕੌਣ
ਸਿੰਘਾਂ ਨੇ ਜਾ ਕੇ ਜਿਹੜਾ ਬਾਂਗਰ ਦੀ ਕੌਣ ਹੈ ਅੰਬਾਲੇ ਤੋਂ ਉੱਪਰ ਦਾ ਜਿਹੜਾ ਪਰੇ ਦਾ ਇਲਾਕਾ ਇਹਨੂੰ ਸਾਰਾ ਬਾਂਗਰ ਦਾ ਇਲਾਕਾ ਕਹਿੰਦੇ ਨੇ ਤੋ ਜਿਹੜੀ ਬਾਂਗਰ ਵਾਲੀ ਜਿਹੜੀ ਕੌਣ ਹੈ ਨਾ ਬਾਂਗਰ ਦੇ ਇਲਾਕੇ ਦਾ ਜਿਹੜਾ ਪਾਸਾ ਉਹ ਖਾਲਸੇ ਨੇ ਜਾ ਕੇ ਦੱਬ ਲਿਆ
ਰੋਕ ਲਿਓ ਆਨ ਵਲੋਂ ਐਨ ਥੋਨ
ਖਾਲਸੇ ਨੇ ਕੀ ਕੀਤਾ ਉਹ ਥਾਂ ਜਾ ਕੇ ਰੋਕ ਲਈ ਉੱਥੇ ਜਾ ਕੇ ਕਿਉਂਕਿ ਇਧਰੋਂ ਸਾਰਾ ਅਨਾਜ ਦਿੱਲੀ ਜਾਂਦਾ ਸੀ ਦਿੱਲੀ ਨੂੰ ਹੀ ਤੰਗ ਕਰਨਾ ਸੀ ਨਜੀਬ ਰੋਹੇਲੇ ਨੂੰ ਕੱਢਣਾ ਸੀ ਦਿੱਲੀ ਚੋਂ ਜਵਾਹਰ ਮੱਲ ਦੀ ਮਦਦ ਕਰਨੀ ਸੀ ਕਿਹਾ ਖਾਲਸੇ ਨੇ ਕਿਹਾ ਜਵਾਹਰ ਮੱਲ ਨੂੰ ਕਿ ਅਸੀਂ ਇਹ ਜਿਹੜਾ ਬਾਂਗਰ ਵਾਲਾ ਪਾਸਾ ਹੈ ਦਿੱਲੀ ਦੀ ਇਸ ਪਾਸੇ ਦੀ ਬਾਹੀ ਹੈ ਉਹ ਅਸੀਂ ਦੱਬਾਂਗੇ ਇਧਰੋਂ ਜਿੰਨਾ ਅਨਾਜ ਸੀ ਖਾਣ ਪੀਣ ਦੀਆਂ ਰਸਤਾ ਬਸਤਾ ਦਿੱਲੀ ਸ਼ਹਿਰ ਦੇ ਵਿੱਚ ਇਧਰੋਂ ਹੀ ਜਾਂਦੀਆਂ ਸੀ ਉਹੀ ਰਸਤਾ ਜਿਹੜਾ ਸੀ ਉਹ ਜਾ ਕੇ ਖਾਲਸੇ ਨੇ ਰੋਕ ਲਿਆ
ਬਹੁਤ ਤੰਗੀ ਤੈ ਭਈ ਅਨਾਜ
ਦਿੱਲੀ ਸ਼ਹਿਰ ਵਿੱਚ ਅਨਾਜ ਦੀ ਤੰਗੀ ਹੋ ਗਈ ਖਾਣ ਪੀਣ ਨੂੰ ਉੱਥੇ ਅੰਨ ਨਾ ਪਹੁੰਚਿਆ ਕਰੇ ਸਬਜ਼ੀਆਂ ਭਾਜੀਆਂ ਅਨਾਜ ਸਭ ਕੁਝ ਇਧਰੋਂ ਹੀ ਜਾਂਦਾ ਸੀ ਤੇ ਕਹਿੰਦੇ ਜਦੋਂ ਖਾਲਸੇ ਨੇ ਉਸ ਪਾਸੇ ਨੂੰ ਆ ਕੇ ਮੱਲ ਲਿਆ ਤੇ ਦਿੱਲੀ ਵਿੱਚ ਅਨਾਜ ਜਾਣਾ ਬੰਦ ਹੋ ਗਿਆ ਦਿੱਲੀ ਦੇ ਲੋਕ ਤੰਗ ਆ ਗਏ
ਦਿੱਲੀ ਛੱਡ ਛੱਡ ਲੋਕ ਜਾਏ ਭਾਜ
ਦਿੱਲੀ ਨੂੰ ਛੱਡ ਛੱਡ ਕੇ ਜਿਹੜੇ ਲੋਕ ਸਨ ਉਹ ਭੱਜ ਭੱਜ ਕੇ ਬਾਹਰ ਨੂੰ ਜਾਣ ਲੱਗੇ ਨੇ ਤੰਗੀ ਦੇ ਨਾਲ
ਉਤੈ ਸ਼ਾਇ ਸੁਣ ਖਬਰ ਬਹੁਤ ਸੰਸਾ ਚਿਤ ਕੀਨ।
ਅਬਦਾਲੀ ਇਹਨੇ ਜਦੋਂ ਸੁਣਿਆ ਕਿ ਜਵਾਹਰ ਮੱਲ ਭਰਤਪੁਰੀਏ ਜੱਟ ਦੀ ਮਦਦ ਵਾਸਤੇ ਉਧਰੋਂ ਮਰਹੱਟੇ ਆ ਗਏ ਨੇ, ਚਲੋ ਮੈਂ ਮਰਹੱਟਿਆਂ ਨੂੰ ਵੀ ਨਜਿੱਠ ਲੈਂਦਾ, ਜਵਾਹਰ ਮੱਲ ਭਰਤਪੁਰੀਏ ਜੱਟ ਨਾਲ ਵੀ ਨਜਿੱਠ ਲੈਂਦਾ, ਪਰ ਆ ਤੀਜੀ ਤਾਕਤ ਉਹਨਾਂ ਨਾਲ ਖਾਲਸੇ ਪੰਥ ਦੀ ਜਾ ਰਲੀ ਹੈ। ਇਹ ਸੁਣ ਕੇ ਤਾਂ ਅਬਦਾਲੀ ਨੂੰ ਪਿੱਸੂ ਪੈਣੇ ਸ਼ੁਰੂ ਹੋ ਗਏ। ਅਬਦਾਲੀ ਹੌਕੇ ਭਰਨ ਲੱਗਾ ਠੰਡੇ ਠੰਡੇ,
ਲੈ ਹੌਕੇ ਸਿਰ ਧੁਨੈ ਧੁਨ ਧੁਨ ਖੁਨੈ ਜ਼ਮੀਨ।
ਸੰਸਾ ਪੈ ਗਿਆ ਅਬਦਾਲੀ ਦੇ ਮਨ ਚ, ਹੌਕੇ ਭਰਦਾ ਸੰਸਾ ਆਉਂਦਾ ਸਿਰ ਧੁਨਦਾ, ਆਹ ਕੀ ਹੋ ਗਿਆ। ਸਿੰਘਾਂ ਨੂੰ ਤਾਂ ਮੈਂ ਇੱਧਰ ਭਜਾ ਛੱਡਿਆ ਸੀ, ਪਰ ਇਹ ਤਾਂ ਖਾਲਸਾ ਜਾ ਕੇ ਭਰਤਪੁਰੀਏ ਦੀ ਮਦਦ ਵਾਸਤੇ ਜਾ ਖੜਾ ਹੈ।
ਪਈ ਅੱਗੇ ਫੌਜ ਮੈਂ ਪਾਉ ਭਾਰੇ।
ਇਹਨੇ ਮਨ ਦੇ ਵਿੱਚ ਬੜਾ ਸੰਸਾ ਕੀਤਾ ਅਬਦਾਲੀ ਨੇ ਕਿ ਭਰਤਪੁਰੀਏ ਜੱਟ ਦੀ ਫੌਜ ਦੇ ਵਿੱਚ ਪਹਿਲਾਂ ਜਿਹੜੇ ਮਰਹੱਟੇ ਭਾਊ ਨੇ ਉਹ ਰਲੇ ਹੋਏ ਨੇ।
ਉਤੀ ਸੋ ਥੀ ਭਲੋ ਨਿਵਾਰੇ,
ਉਹ ਜਿਹੜੀ ਫੌਜ ਸੀ ਪਹਿਲਾਂ ਉਹਨਾਂ ਦੇ ਨਾਲ, ਚਲੋ ਉਹਨਾਂ ਨੂੰ ਮੈਂ ਕਿਸੇ ਤਰੀਕੇ ਨਿਵਾਰ ਲੈਂਦਾ।
ਅਬ ਜਾਏ ਰਲੇ ਸੋ ਸਿੰਘ ਪੁਚੰਗੇ, ਮਾਰ ਗਿਰਾਵੇ ਤੁਰ ਤੇ ਰਮਜੰਗੇ।
ਪਰ ਆ ਹੁਣ ਖਾਲਸਾ ਜਾ ਰਲਿਆ ਉਹਨਾਂ ਨਾਲ, ਭੁਜੰਗੀ ਸਿੰਘ, ਜੁਝਾਰੂ ਸਿੰਘ, ਯੋਧੇ ਸਿੰਘ ਜਾ ਰਲੇ ਨੇ ਉਹਨਾਂ ਨਾਲ। ਇਹ ਤਾਂ ਦੂਰੋਂ ਹੀ ਰਾਮ ਜੰਗਾ ਮਾਰ ਕੇ, ਰਾਮ ਜੰਗਾ ਕਹਿੰਦੇ ਨੇ ਬੰਦੂਕ ਨੂੰ, ਦੂਰੋਂ ਹੀ ਰਾਮ ਜੰਗਾ ਮਾਰ ਕੇ ਗੋਲੀ ਮਾਰ ਕੇ ਮੇਰੇ ਸੂਰਮਿਆਂ ਨੂੰ ਸੁੱਟ ਦਿੰਦੇ ਨੇ, ਨੇੜੇ ਤੱਕ ਨਹੀਂ ਆਉਣ ਦਿੰਦੇ। ਇਹੋ ਜਿਹੇ ਸੂਰਮੇ ਨੇ ਖਾਲਸੇ ਦੇ ਜਿਹੜੇ ਨਾਲ ਜਾ ਰਲੇ ਨੇ ਉਹਨਾਂ ਦੇ।
ਸੂਰਮੇ ਉਹ ਬੜੇ ਦਲੇਰ,
ਬੜੇ ਵੱਡੇ ਸੂਰਮੇ ਨੇ, ਬੜੇ ਵੱਡੇ ਦਲੇਰ ਨੇ। ਇਹ ਅਬਦਾਲੀ ਵੀ ਇਸ ਗੱਲ ਨੂੰ ਕਬੂਲ ਕਰਦਾ ਸੀ, ਮੰਨਦਾ ਸੀ ਇਸ ਗੱਲ ਨੂੰ ਕਿ ਇਹ ਸਿੰਘ ਬੜੇ ਸੂਰਮੇ ਨੇ, ਇਹ ਬੜੇ ਬਹਾਦਰ ਨੇ, ਬੜੇ ਦਲੇਰ ਹਨ।
ਆਪ ਬਾਜਿਆਂ ਸਮਝਿਆ ਬਤੇਰ,
ਸਿੰਘ ਆਪਣੇ ਆਪ ਨੂੰ ਬਾਜ ਔਰ ਸਾਡੇ ਵਰਗੇ ਕਾਬਲੀ ਪਠਾਣਾ ਨੂੰ ਇਹ ਬਟੇਰਾ ਸਮਝਦੇ ਨੇ, ਇਹ ਆਪਣੇ ਆਪ ਨੂੰ ਬਾਜ ਸਮਝਦੇ ਨੇ ਔਰ ਸਾਨੂੰ ਬਟੇਰਾ ਸਮਝਦੇ ਹਨ।
ਜੋ ਮੈਂ ਫਤਿਹ ਭਾਉ ਲੈ ਗਏ,
ਚਲੋ ਜੇ ਮੈਂ ਜਿਹੜੇ ਉਹ ਭਾਉ ਆਏ ਹੋਏ ਨੇ ਮਰਹੱਟੇ ਉਹਨਾਂ ਤੇ ਜੇ ਮੈਂ ਫਤਿਹ ਲੈ ਵੀ ਗਿਆ,
ਮਤ ਮੋਤੇ ਉਲੇ ਫਿਰਿਓ,
ਪਰ ਇਹਨਾਂ ਤੇ ਮੈਂ ਫਤਿਹ ਨਹੀਂ ਲੈ ਸਕਣੀ, ਇਹਨਾਂ ਨੇ ਮੈਨੂੰ ਜਿੱਤਣ ਨਹੀਂ ਦੇਣਾ, ਇਹਨਾਂ ਦੇ ਕੋਲ ਮੈਂ ਹਾਰ ਜਾਵਾਂਗਾ, ਇਹਨਾਂ ਦੇ ਸਾਹਮਣੇ ਮੈਨੂੰ ਹਾਰਨਾ ਪਵੇਗਾ।
ਐਸੀ ਐਸੀ ਸੋਚਾਂ ਕਰੇ,
ਅਬਦਾਲੀ ਦੇ ਮਨ ਚ ਇਦਾਂ ਦੀਆਂ ਕਈ ਸੋਚਾਂ ਆਉਂਦੀਆਂ ਨੇ, ਕਈ ਗਿਣਤੀਆਂ ਗਿਣਦਾ। ਉਹੀ ਅਬਦਾਲੀ ਹੈ ਜਿਹੜਾ ਪਹਿਲਾਂ ਕਈ ਹਮਲੇ ਕਰ ਚੁੱਕਾ ਹੈ ਔਰ ਕਦੇ ਨਹੀਂ ਸੀ ਡਰਿਆ, ਪਰ ਇਸ ਵਾਰ ਇਹਦੇ ਮਨ ਚ ਬੜਾ ਡਰ ਹੈ, ਇਹਦੇ ਮਨ ਵਿੱਚ ਬੜਾ ਭੈ ਆ ਖਾਲਸੇ ਦੇ ਤੇਗ ਦੇ ਉੱਤੋਂ ਵੇਖ ਕੇ। ਮਰੱਟਿਆਂ ਦਾ ਇਹਨੂੰ ਕੋਈ ਡਰ ਨਹੀਂ, ਭਰਤਪੁਰੀਏ ਜੱਟ ਦਾ ਵੀ ਇਹਨੂੰ ਕੋਈ ਡਰ ਨਹੀਂ, ਖਾਲਸੇ ਦਾ ਡਰ ਇਹਨੂੰ ਖਾਈ ਜਾ ਰਿਹਾ।
ਮਨ ਮੈਂ ਕੁੜੈ ਉਹ ਕੰਪੈ ਡਰੇ,
ਮਨ ਚ ਕੁੜਦਾ ਹੈ, ਸਰੀਰ ਦਾ ਡਰ ਦੇ ਨਾਲ ਕੰਬਦਾ ਹੈ।
ਜੋ ਅਬ ਮੁੜੋਂ ਤੋਂ ਲਾਗੇ ਲਾਜ,
ਕਿ ਜੇ ਹੁਣ ਮੈਂ ਇੱਥੋਂ ਮੁੜ ਕੇ ਚਲਾ ਗਿਆ ਵਾਪਸ ਕਾਬਲ ਨੂੰ ਤਾਂ ਵੀ ਲਾਜ ਲੱਗੇਗੀ, ਤਾਂ ਵੀ ਲੋਕ ਆਖਣਗੇ ਵੱਡਾ ਸੂਰਮਾ ਬਣਿਆ ਫਿਰਦਾ ਸੀ ਅਬਦਾਲੀ ਖਾਲਸੇ ਕੋਲੋਂ, ਇਹਨਾਂ ਕੋਲੋਂ ਭਰਤਪੁਰੀਆਂ ਕੋਲੋਂ ਡਰ ਕੇ ਦੌੜ ਗਿਆ, ਤਾਂ ਵੀ ਲਾਜ ਲੱਗਦੀ ਹੈ।
ਅੱਗੇ ਤੁਰੋਂ ਕੁਛ ਸਰੈ ਨਾ ਕਾਜ,
ਅੱਗੇ ਟੁਰ ਕੇ ਜਾਣਾ ਦਿੱਲੀ ਵੱਲ ਤੇ ਤਾਂ ਵੀ ਮੇਰਾ ਕੋਈ ਕੰਮ ਸਿੱਧ ਨਹੀਂ ਹੁੰਦਾ, ਮੈਂ ਜਿੱਤ ਪ੍ਰਾਪਤ ਨਹੀਂ ਕਰ ਸਕਾਂਗਾ।
ਦੋਹੇਰਾ ਹੋਲੀ ਹੋਲੀ ਕਰ ਮਜਲਸ, ਡੇਰੇ ਘਣੇ ਰਖਾਏ।
ਅਬਦਾਲੀ ਨੇ ਹੁਣ ਜਾਣ ਬੁੱਝ ਕੇ ਦੇਰ ਕਰਨੀ ਸ਼ੁਰੂ ਕਰ ਦਿੱਤੀ। ਜੰਡਿਆਲਿਓ ਟੋਇਆ, ਇਹ ਤਾਂ 80 ਕੋਹ ਤੱਕ ਰਘੋੜਾ ਇਹਦਾ ਜਾਂਦਾ ਸੀ, ਦੋ ਦਿਨਾਂ ਚ ਅੰਮ੍ਰਿਤਸਰੋਂ ਦਿੱਲੀ ਪਹੁੰਚ ਜਾਂਦਾ ਸੀ ਲਾਹੌਰ ਤੋਂ, ਪਰ ਹੁਣ ਇਹਨੇ ਜੰਡਿਆਲੇ ਤੋਂ ਚੱਲਿਆ, ਗੁਰੂ ਜੰਡਿਆਲੇ ਤੋਂ ਹੌਲੇ ਹੌਲੇ ਟੁਰਦਾ, 5-4 ਕੋਹ ਦਾ ਪੈਂਡਾ ਤੈਅ ਕਰਦਾ, ਫਿਰ 5-4 ਦਿਨ ਡੇਰਾ ਕਰੀ ਰੱਖਦਾ, ਫਿਰ ਥੋੜਾ ਜਿਹਾ ਟੁਰਦਾ, ਫਿਰ 5-4 ਦਿਨ ਡੇਰਾ ਕਰ ਲੈਂਦਾ। ਏਦਾਂ ਡੇਰਾ ਬਹੁਤਾ ਸਮਾਂ ਰੱਖਦਾ ਤੇ ਚੱਲਦਾ ਥੋੜਾ ਹੈ।
ਲੋਕਨ ਕੋ ਐਸੇ ਕਹਿ ਹਮ ਫੌਜ ਉਡੀਕਤ ਆਏ,
ਜਦੋਂ ਕੋਈ ਪੁੱਛਦਾ ਅਬਦਾਲੀ ਜੀ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ, ਨਜੀਬ ਰਹੇਲਾ ਵੀ ਜਿਹੜਾ ਸੁਨੇਹ ਭੋਜਦਾ ਕਹਿੰਦਾ ਅਬਦਾਲੀ ਹੁਣ ਤੂੰ ਆਉਂਦਾ ਕਿਉਂ ਨਹੀਂ, ਘੇਰਾ ਪਾਇਆ ਹੋਇਆ ਚਾਰੇ ਪਾਸਿਓਂ, ਤੇ ਜਵਾਬ ਦੇ ਦਿੰਦਾ ਲਾਰਾ ਲੱਪਾ ਲਾਉਣ ਵਾਸਤੇ, ਕਹਿੰਦਾ ਮੈਂ ਫੌਜ ਉਡੀਕ ਰਿਹਾ, ਮੇਰੀ ਫੌਜ ਆਉਂਦੀ ਹੈ ਪਿੱਛੇ, ਮੇਰੀ ਹੋਰ ਫੌਜ ਪਿੱਛੇ ਆ ਰਹੀ ਹੈ, ਏਦਾਂ ਦਾ ਲਾਰਾ ਲਾ ਦਿੰਦਾ।
ਸੋ ਲੋਹੇਲੇ ਲੱਕ ਲਿਓ ਜੋ ਜੋ ਅਹਿਮਦ ਸ਼ਾਹ।
ਨਜੀਬ ਰੁਹੇਲੇ ਨੂੰ ਪਤਾ ਲੱਗ ਗਿਆ ਕਿ ਅਬਦਾਲੀ ਦੇ ਵਾਜੇ ਵੱਜੇ ਹੋਏ ਨੇ, ਅਬਦਾਲੀ ਦਾ ਕੋਈ ਤਾਣ ਨਹੀਂ, ਇਹਦੇ ਚ ਹੁਣ ਕੋਈ ਤਾਕਤ ਨਹੀਂ। ਨਜੀਬ ਰੁਹੇਲੇ ਨੇ ਗੱਲ ਪਰਖ ਲਈ, ਉਹਨੇ ਚੰਗੀ ਤਰ੍ਹਾਂ ਜੋ ਕੇ ਵੇਖ ਲਿਆ ਕਿ ਅਬਦਾਲੀ ਹੁਣ ਲੜਨ ਜੋਗਾ ਨਹੀਂ।
ਖੋ 40 ਤੀਸੈ ਦੌੜ ਕਰ ਪਰਨ ਜੋਗ ਅਬਨਾਏ।
ਜਿਹੜਾ ਅਬਦਾਲੀ 40-40 ਕੋਹ ਦਾ ਪੈਂਡਾ ਰਾਤੋ ਰਾਤ ਤੈਅ ਕਰ ਲੈਂਦਾ ਸੀ, 50-50 ਕੋਹ ਤੱਕ ਘੋੜਾ ਦੜਾ ਕੇ ਤੇ ਫਿਰ ਰੋਕਦਾ ਸੀ, ਉਹ ਅਬਦਾਲੀ ਹੁਣ ਜੰਡਿਆਲੇ ਤੋਂ ਚੱਲਿਆ। ਕਈ ਦਿਨ ਬੀਤ ਗਏ ਨੇ, ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ ਤੇ ਹਾਲੇ ਤੱਕ ਦਿੱਲੀ ਨਹੀਂ ਪਹੁੰਚਿਆ। ਇਹਦਾ ਮਤਲਬ ਇਹੀ ਹੈ ਕਿ ਅਬਦਾਲੀ ਕੋਲ ਲੜਨ ਜੋਗੇ ਤਾਕਤ ਨਹੀਂ ਹੈ, ਉਹ ਲੜਨਾ ਨਹੀਂ ਚਾਹੁੰਦਾ, ਉਹਦੇ ਕੋਲ ਲੜਨ ਦੀ ਸਮਰੱਥਾ ਹੀ ਨਹੀਂ ਹੈ।
ਸ਼ਾਰ ਹੋਲੇ ਯੋ ਲਿਖ ਪਠਾਵੈ ਫੌਜ ਮੋਏ ਕੋ ਰੋਗ ਸੰਤਾਵੈ।
ਜਦੋਂ ਨਜੀਬ ਰੁਹੇਲਾ ਸੁਨੇਹਾ ਭੇਜਦਾ ਅਬਦਾਲੀ ਆ ਜਾ ਹੁਣ ਫੌਜ ਲੈ ਕੇ, ਤੇ ਅਬਦਾਲੀ ਅੱਗੋਂ ਚਿੱਠੀ ਲਿਖ ਕੇ ਭੇਜ ਦਿੰਦਾ ਨਜੀਬ ਰੁਹੇਲੇ ਨੂੰ, ਕਹਿੰਦਾ ਨਜੀਬ ਰੁਹੇਲਾ ਮੇਰੀ ਫੌਜ ਇਸ ਵੇਲੇ ਬਿਮਾਰ ਹੈ, ਮੇਰੇ ਸਿਪਾਹੀਆਂ ਵਿੱਚ ਬਿਮਾਰੀ ਫੈਲੀ ਹੋਈ ਹੈ, ਉਹ ਲੜਨ ਜੋਗੇ ਨਹੀਂ ਹਨ। ਏਦਾਂ ਬਹਾਨੇ ਬਣਾ ਬਣਾ ਕੇ ਲਿਖ ਕੇ ਭੇਜ ਦਿੰਦਾ।
ਜਿਸ ਦਿਨ ਤੇ ਫੌਜ ਇਤ ਵੱਲ ਆਏ,
ਜਿਸ ਦਿਨ ਦੀ ਫੌਜ ਮੇਰੇ ਨਾਲ ਚੱਲ ਕੇ ਇਸ ਪਾਸੇ ਨੂੰ ਆਈ ਹੈ,
ਮਰੀ ਸੋ ਲਿਖੀ ਨਾ ਜਾਏ।
ਮੇਰੀ ਫੌਜ ਵਿੱਚ ਮਰੀ ਪੈ ਗਈ ਹੈ, ਬੜੇ ਸਿਪਾਹੀ ਬੜੇ ਸੂਰਮੇ ਮੇਰੇ ਪਤਾ ਨੀ ਕਿੰਨੇ ਕੁ ਮਾਰੇ ਗਏ ਨੇ, ਮੈਂ ਉਹਨਾਂ ਦੀ ਗਿਣਤੀ ਤੈਨੂੰ ਲਿਖ ਕੇ ਨੀ ਦੱਸ ਸਕਦਾ।
ਨਿਕਸ ਜਾਏ ਜਾ ਹੋ ਜੋ ਰੋਗ,
ਮੇਰੀ ਫੌਜ ਇੱਕ ਵਾਰੀ ਅਰੋਗ ਹੋ ਜਾਏ, ਮੇਰੇ ਸਿਪਾਹੀਆਂ ਦੀ ਮਾਰੀ ਜਿਹੜੀ ਆ ਉਹ ਖਤਮ ਹੋ ਜਾਏ,
ਤਬ ਇਨ ਸੋ ਅਮ ਲੜਨੇ ਜੋਗ,
ਫਿਰ ਮੈਂ ਇਹਨਾਂ ਨਾਲ ਲੜਨ ਜੋਗਾ ਹੋਵਾਂਗਾ, ਫਿਰ ਮੈਂ ਇਹਨਾਂ ਨਾਲ ਲੜ ਸਕਦਾ ਹਾਂ।
ਔਰ ਫੌਜ ਮੈਂ ਘਰ ਤੇ ਮੰਗਾਏ,
ਮੈਂ ਪਿੱਛੇ ਹੋਰ ਵੀ ਫੌਜ ਸੱਦੀ ਹੋਈ ਹੈ, ਹੋਰ ਫੌਜ ਵੀ ਪਿੱਛੋਂ ਘਰੋਂ ਮੰਗਾਈ ਹੋਈ ਹੈ।
ਆਈ ਫੌਜ ਤੋਂ ਕਰਾਂ ਲੜਾਈ,
ਜਦੋਂ ਮੇਰੀ ਫੌਜ ਆਵੇਗੀ ਫਿਰ ਮੈਂ ਲੜਾਈ ਕਰਾਂਗਾ, ਜਵਾਹਰ ਮੱਲ ਭਰਤਪੁਰੀਏ ਨੂੰ ਤੇਰੇ ਮਗਰੋਂ ਲਾਵਾਂਗਾ।
ਇੱਕ ਮਹੀਨੇ ਰੱਖ ਤੇ ਮਿਲ,
ਬਸ ਇੱਕ ਮਹੀਨੇ ਦੀ ਉਡੀਕ ਕਰ ਲੈ, ਇੱਕ ਮਹੀਨੇ ਦਾ ਸਮਾਂ ਮੈਨੂੰ ਹੋਰ ਦੇ ਦੇ।
ਤੋ ਦੇਖੀ ਤੂੰ ਹਮੈ ਤਜੰਮਲ,
ਫਿਰ ਵੇਖੀ ਮੇਰਾ ਤਜੰਮਲ, ਫਿਰ ਵੇਖੀ ਮੇਰੀ ਤਾਕਤ, ਫਿਰ ਵੇਖੀ ਮੈਂ ਕਿਵੇਂ ਆਉਂਦਾ, ਬਸ ਇੱਕ ਮਹੀਨੇ ਦੀ ਉਡੀਕ ਕਰ ਲਿਆ। ਹੁਣ ਨਜੀਬ ਰੁਹੇਲੇ ਨੂੰ ਇੱਕ ਘੰਟਾ ਕੱਢਣਾ ਵੀ ਔਖਾ ਸੀ, ਜਿਹੜੇ ਹਿਸਾਬ ਨਾਲ ਆਲੇ ਦੁਆਲੇ ਤੰਗੀ ਸੀ, ਇੱਕ ਪਾਸੇ ਬਾਂਗਰ ਦੇ ਇਲਾਕੇ ਚ ਸਿੰਘ, ਇੱਕ ਪਾਸੇ ਭਰਤਪੁਰੀਏ ਤੇ ਮਰਹੱਟੇ ਬੈਠੇ, ਦਿੱਲੀ ਚ ਖਾਣ ਪੀਣ ਨੂੰ ਰਸਤਾ ਬਸਤਾ ਨਹੀਂ ਸਨ ਰਹੀਆਂ, ਤੇ ਇਧਰੋਂ ਅਬਦਾਲੀ ਲਾਰਾ ਲਾ ਰਿਹਾ, ਕਹਿੰਦਾ ਮਹੀਨਾ ਇੱਕ ਠਹਿਰ ਜਾ, ਇੱਕ ਮਹੀਨੇ ਬਾਅਦ ਵੇਖੀ ਫਿਰ ਮੈਂ ਕੀ ਤਜੰਮਲ ਕਰਾਂਗਾ, ਫਿਰ ਵੇਖੀ ਮੈਂ ਕੀ ਤਾਣ ਵਿਖਾਵਾਂਗਾ।
ਜਿਮ ਜਿਮ ਸ਼ਾਹ ਤੋਂ ਨਿਕਟੈ ਜਾਵੇ,
ਏਦਾਂ ਅਬਦਾਲੀ ਹੌਲੇ ਹੌਲੇ ਟੁਰਦਾ ਤਾਂ ਜਾ ਰਿਹਾ ਦਿੱਲੀ ਵੱਲ, ਸਹਿਜੇ ਸਹਿਜੇ ਜਿਵੇਂ ਜਿਵੇਂ ਚੱਲਦਾ ਜਾਂਦਾ ਨੇੜੇ,
ਸ਼ਾਹ ਖੋ ਪਜਾਨ ਆਪਣੀ ਆਵੇ।
ਅਬਦਾਲੀ ਨੂੰ ਆਪਣੀ ਜਾਨ ਦਾ ਖੌਫ ਆਉਂਦਾ, ਕਹਿੰਦਾ ਲੱਗਦਾ ਜੇ ਹੁਣ ਮੈਂ ਲੜਿਆ ਨਾ ਤੇ ਹੁਣ ਮੈਂ ਜਿਉਂਦਾ ਨੀ ਬਚਣਾ ਸਿੰਘਾਂ ਨਾਲ ਲੜ ਕੇ। ਏਦਾਂ ਇਹਦੇ ਮਨ ਵਿੱਚ ਖੌਫ ਆਉਂਦਾ, ਡਰ ਆਉਂਦਾ ਹੈ।
ਪਹੁੰਚੀ ਅੰਬਾਲੇ ਸ਼ਾਹ ਡੇਰਾ ਲਾਇਓ,
ਜੰਡਿਆਲੇ ਤੋਂ ਚੱਲਿਆ ਤੇ ਮਹੀਨੇ ਦੇ ਵਿੱਚ ਜੰਡਿਆਲੇ ਤੋਂ ਚੱਲਿਆ ਅੰਬਾਲੇ ਪਹੁੰਚਿਆ, ਅੰਬਾਲੇ ਆ ਕੇ ਇਹਨੇ ਡੇਰਾ ਲਾਇਆ।
ਕਰੋ ਧੋੜ ਇਮ ਧਮਕੋ ਲਾਇਓ,
ਔਰ ਇਹਨੇ ਧਮਕਾ ਲਾ ਦਿੱਤਾ ਕਿ ਹੁਣ ਮੈਂ ਇੱਥੋਂ ਧੌੜ ਕਰਾਂਗਾ, ਹਮਲਾ ਕਰਾਂਗਾ।
ਤੈ ਜੱਟ ਵੀ ਕਰੀ ਤਿਆਰੀ,
ਉਧਰੋਂ ਭਰਤਪੁਰੀਏ ਜੱਟ ਜਵਾਹਰ ਮੱਲ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਹੈ।
ਅੜੀਏ ਸ਼ਾਹ ਤੋਂ ਅਗਲ ਵਾਰੀ,
ਕੋਈ ਨੀ ਆ ਜਾ ਅਬਦਾਲੀ, ਇਸ ਵਾਰ ਮੈਂ ਤੇਰੇ ਨਾਲ ਮੁਕਾਬਲਾ ਕਰਾਂਗਾ, ਤੇਰੇ ਨਾਲ ਲੜਾਂਗਾ, ਤੇਰੇ ਨਾਲ ਯੁੱਧ ਕਰਾਂਗਾ।
ਦੋਹੇਰਾ ਰਜਪੂਤ ਮਰਟੇ ਬਿਰਾਰ ਸਦ ਦਾਦੋ ਡਾਵੇ ਦਾ,
ਬੜੇ ਰਾਜਪੂਤ ਮਰਹੱਟੇ ਬਰਾੜ ਜਿਹੜੇ ਉਹ ਜਿੰਨੇ ਦਾਦੂ ਦੀਨ ਦਿਆਲ ਦੇ ਦਿਓਰੇ ਵਾਲੇ ਸਨ, ਉਹ ਸਾਰੇ ਸੱਦ ਲਏ ਹਨ, ਬੁਲਾ ਲਏ ਹਨ।
ਗੁਸਾਈ ਪਈਏ ਪਰਬਤੇ ਫਿਰੰਗੀਆਂ ਸੱਦ ਸਰਦਾਰ,
ਜਿੰਨੇ ਗੁਸਾਈ ਸਨ, ਭਈਏ ਭਈਏ ਦਾ ਮਤਲਬ ਆ ਜਿਹੜੇ ਬਿਹਾਰ ਦੇ ਇਲਾਕੇ ਦੇ ਰਹਿਣ ਵਾਲੇ ਸਨ, ਫਿਰ ਜਿੰਨੇ ਪਰਬਤੀਏ, ਫਿਰ ਫਿਰੰਗੀ, ਕਿਉਂਕਿ ਅੰਗਰੇਜ਼ ਵੀ ਉਸ ਸਮੇਂ ਆ ਚੁੱਕੇ ਸਨ ਹਿੰਦੁਸਤਾਨ ਵਿੱਚ, ਜਵਾਹਰ ਮੱਲ ਨੇ ਉਹਨਾਂ ਅੰਗਰੇਜ਼ਾਂ ਨੂੰ ਵੀ ਆਪਣੇ ਨਾਲ ਰਲਾਇਆ ਔਰ ਇਹਨਾਂ ਸਾਰਿਆਂ ਨੂੰ ਨਾਲ ਰਲਾ ਕੇ ਵੱਡੇ ਵੱਡੇ ਸਰਦਾਰਾਂ ਨੂੰ ਨਾਲ ਰਲਾ ਕੇ ਅਬਦਾਲੀ ਨਾਲ ਟੱਕਰ ਲੈਣ ਦੀ ਪੂਰੀ ਤਿਆਰੀ ਕੀਤੀ। ਸਿੰਘਾਂ ਦੀ ਮਦਦ ਉਹਨੇ ਪਹਿਲਾਂ ਹੀ ਲੈ ਲਈ ਸੀ।
ਚੋਪਈ ਸਭ ਭਾਈਆਂ ਕੋ ਆਖ ਸੁਣਾਏ ਕਰੋ ਗਿਲਜੇ ਪਰ ਮੈਂ ਚੜਤਾਏ।
ਇਹਨੇ ਆਪਣੇ ਸਾਰੇ ਭਰਾਵਾਂ ਨੂੰ ਸਾਰੇ ਜਿੰਨੀਆਂ ਫੌਜਾਂ ਇਕੱਠੀਆਂ ਕੀਤੀਆਂ ਕਹਿ ਦਿੱਤਾ, ਕਹਿੰਦਾ ਇਸ ਗਿਲਜੇ ਦੇ ਉੱਤੇ ਹੁਣ ਮੈਂ ਚੜ ਕੇ ਧਾਵਾ ਕਰਾਂਗਾ, ਹਮਲਾ ਕਰਾਂਗਾ।
ਪ੍ਰਥਮ ਹਿੰਦੂ ਗਿਲਜੇ ਨਿਕਾਰੋ।
ਕਹਿੰਦਾ ਪਹਿਲਾਂ ਇਸ ਹਿੰਦੁਸਤਾਨ ਦੇ ਵਿੱਚੋਂ ਆ ਜਿਹੜੇ ਗਿਲਜੇ ਨੇ, ਨਜੀਬ ਰੁਹੇਲੇ ਵਰਗੇ, ਇਹ ਅਬਦਾਲੀ ਵਰਗੇ, ਇਹਨਾਂ ਨੂੰ ਪਹਿਲਾਂ ਹਿੰਦੁਸਤਾਨ ਵਿੱਚੋਂ ਕੱਢਾਂਗਾ।
ਫਿਰ ਆਏ ਦਿੱਲੀ ਪਾਛੇ ਮਾਰੋ।
ਕਹਿੰਦਾ ਬਾਅਦ ਵਿੱਚ ਆ ਕੇ ਮੈਂ ਦਿੱਲੀ ਮਾਰਾਂਗਾ, ਦਿੱਲੀ ਤੇ ਫਤਿਹ ਕਰਾਂਗਾ, ਪਹਿਲਾਂ ਇਹਨਾਂ ਗਿਲਜਿਆਂ ਨੂੰ ਭਜਾਵਾਂਗਾ।
ਸਭੀ ਸਰਦਾਰਨ ਇਮੀ ਠੱਠੇ।
ਸਰਦਾਰ ਸਨ ਇਹਦੇ ਨਾਲ, ਸਾਰਿਆਂ ਨੇ ਇਹ ਗੱਲ ਠੱਟੀ ਹੈ, ਇਹ ਗੱਲ ਬਣਾਈ ਹੈ।
ਕਹੀ ਜੱਟ ਸੀ ਜਿਮੀ ਗੱਟੇ।
ਜਵਾਹਰ ਮੱਲ ਜੱਟ ਨੇ ਕਹੀ ਸੀ ਗੱਲ, ਓਦਾਂ ਸਾਰਿਆਂ ਨੇ ਮੰਨੀ ਹੈ।
ਸਿੰਘਨ ਕੋ ਵੀ ਦਰਬ ਕਲਾਈ।
ਖਾਲਸੇ ਨੂੰ ਵੀ ਮਾਇਆ ਦੇ ਗੱਫੇ ਭੇਜ ਦਿੱਤੇ, ਖਾਲਸਾ ਜੀ ਤੁਸੀਂ ਵੀ ਤਿਆਰ ਰਿਹਾ ਜੇ ਅਬਦਾਲੀ ਤੇ ਹਮਲਾ ਬੋਲਣਾ।
ਆਪਣੀ ਗਿਣਤੀ ਸਭੋ ਪੁਚਾਏ।
ਆਪਣੀ ਸਾਰੀ ਗਿਣਤੀ ਜਿਹੜੀ ਆ ਪੁਚਾ ਦਿੱਤੀ, ਖਾਲਸੇ ਨੂੰ ਦੱਸ ਦਿੱਤਾ ਕਿ ਸਾਡੇ ਕੋਲ ਇੰਨੀ ਕੁ ਫੌਜ ਹੈ ਤੇ ਖਾਲਸੇ ਦੀ ਗਿਣਤੀ ਉਹ ਵੀ ਇਹਦੇ ਜਾਣ ਲਈ ਕਿੰਨੇ ਕੁ ਸਿੰਘ ਹਨ।
ਸੁਣ ਖਾਲਸੋਸ ਦਿਓ ਸਹਾਰਾ।
ਖਾਲਸੇ ਨੇ ਸੁਣ ਕੇ ਸਹਾਰਾ ਦਿੱਤਾ ਜਵਾਹਰ ਮੱਲ ਨੂੰ, ਕਹਿੰਦੇ ਕੋਈ ਫਿਕਰ ਨਾ ਕਰ ਜਵਾਹਰ ਮੱਲ, ਅਸੀਂ ਤੇਰੇ ਨਾਲ ਹਾਂ।
ਤੁਮ ਖਰਚ ਦਿਓ ਉਸ ਲਈ ਹੋ ਮਾਰਾ।
ਉਹ ਸਾਨੂੰ ਖਰਚਾ ਦੇਈ, ਚੱਲ ਖਾਲਸੇ ਦਾ ਜਿੰਨਾ ਖਰਚਾ ਰੋਜ਼ ਦਾ, ਅਸੀਂ ਆਪ ਹੀ ਅਬਦਾਲੀ ਨੂੰ ਮਾਰ ਮੁਕਾਉਣਾ, ਤੈਨੂੰ ਵੀ ਆਉਣ ਦੀ ਲੋੜ ਨਹੀਂ, ਅਸੀਂ ਆਪ ਹੀ ਅਬਦਾਲੀ ਨੂੰ ਖਤਮ ਕਰ ਮੁਕਾਉਣਾ ਹੈ।
ਇਹੀ ਬਾਤ ਕੰਨ ਪਈ ਰੁਹੇਲੇ।
ਇਹ ਗੱਲ ਰੁਹੇਲੇ ਦੇ ਕੰਨ ਵਿੱਚ, ਜਿਹੜਾ ਨਜੀਬ ਰੁਹੇਲਾ ਸੀ ਨਾ ਦਿੱਲੀ ਵਿੱਚ, ਉਹਦੇ ਕੰਨਾਂ ਵਿੱਚ ਇਹ ਗੱਲ ਪਈ।
ਸੁਣ ਤੋ ਹੋਸ਼ ਉਸ ਭੁੱਲ ਗਈ ਚੇਲੇ।
ਤਾਂ ਉਸੇ ਵੇਲੇ ਹੋਸ਼ ਭੁੱਲ ਗਈ ਰੁਹੇਲੇ ਨੂੰ, ਨਜੀਬ ਰੁਹੇਲੇ ਨੂੰ, ਕਿ ਮੈਂ ਤਾਂ ਅਬਦਾਲੀ ਨੂੰ ਮਦਦ ਵਾਸਤੇ ਸੱਦਿਆ ਸੀ, ਤਾਂ ਅਬਦਾਲੀ ਤੇ ਟੁੱਟ ਕੇ ਪੈਣ ਨੂੰ ਤਿਆਰ ਹੋ ਗਏ ਨੇ। ਕਹਿੰਦੇ ਪਹਿਲਾਂ ਅਬਦਾਲੀ ਨੂੰ ਮਾਰਾਂਗੇ, ਬਾਅਦ ਚ ਦਿੱਲੀ ਮਾਰ ਲਵਾਂਗੇ। ਉਹਦੇ ਕੰਨਾਂ ਵਿੱਚ ਜਦੋਂ ਇਹ ਖਬਰ ਪਈ, ਬੜਾ ਪਰੇਸ਼ਾਨ ਹੋਇਆ ਨਜੀਬ ਰੁਹੇਲਾ।
ਮਤਕਤ ਸ਼ਾਹ ਜਾਵੇ ਅੱਗਿਓਂ ਭਾਜ।
ਸੋਚਦਾ ਵੀ ਜੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਅਬਦਾਲੀ ਦੀ ਫੌਜ ਦਾ, ਤੇ ਮੈਨੂੰ ਪਤਾ ਹੀ ਹੈ ਵੀ ਉਹਦੀ ਕੀ ਹਾਲਤ ਹੈ, ਉਹ ਤਾਂ ਲੜਨ ਜੋਗਾ ਨਹੀਂ। ਉਹ ਜੇ ਅੱਗੋਂ ਭੱਜ ਗਿਆ, ਉਹ ਜੇ ਅੱਗੋਂ ਨੱਠ ਗਿਆ,
ਨਾਏ ਛਾਪੇ ਇਨਸਮ ਸਾਜ।
ਉਹੀ ਮੇਰੀ ਮਦਦ, ਉਹੀ ਤਾਂ ਮੈਂ ਹਊਆ ਬਣਾਇਆ ਹੋਇਆ ਅਬਦਾਲੀ ਦਾ, ਇਹਨਾਂ ਨੂੰ ਮੈਂ ਡਰਾਉਂਦਾ ਕਿ ਮੇਰੇ ਨਾਲ ਅਬਦਾਲੀ ਹੈ। ਜੇ ਅਬਦਾਲੀ ਭਜਾ ਦਿੱਤਾ ਤੇ ਮੇਰਾ ਕੀ ਬਣੇਗਾ ਬਾਅਦ ਵਿੱਚ, ਫਿਰ ਮੈਂ ਤਾਂ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ, ਕੱਖ ਵੀ ਨਹੀਂ, ਕਿਉਂਕਿ ਅਬਦਾਲੀ ਕੋਲ ਇਹਨਾਂ ਦੇ ਨਾਲ ਲੜਨ ਜੋਗੇ ਜਿੰਨਾ ਸਾਜ ਚਾਹੀਦਾ ਉਹ ਨਹੀਂ ਹੈ।
ਭਾਉ ਮਾਰਿਓ ਉਥੋਂ ਪਰਦੇਸੀ ਵਿਚਾਰਾ।
ਕਹਿੰਦੇ ਇੱਕ ਮਰਹੱਟਾ ਭਾਉ ਕਿਤੇ ਜਵਾਹਰ ਮੱਲ ਭਰਤਪੁਰੀਏ ਦੇ ਜੱਟ ਦੇ ਪਿਓ ਨੇ ਮਾਰਿਆ ਸੀ, ਉਹਦੇ ਪਿਓ ਨੇ ਕਿਤੇ ਇੱਕ ਮਰਹੱਟਾ ਭਾਉ ਮਾਰਿਆ ਸੀ।
ਤੁਰਕ ਹਿੰਦੂ ਸਭ ਰਲ ਕੇ ਮਾਰਾ।
ਉਸ ਵੇਲੇ ਹਿੰਦੂ ਤੇ ਤੁਰਕਾਂ ਨੇ ਰਲ ਕੇ ਉਹਨੂੰ ਮਾਰਿਆ ਸੀ ਮਰਹੱਟੇ ਨੂੰ।
ਸੋਰਠਾ ਰਾਗੋ ਔਰ ਮਲਾਰ ਤੁਕੋ ਹੁਲ ਕਰੇ ਜੋ।
ਉਸ ਵੇਲੇ ਇਹਨੇ ਆਖਿਆ ਕਿਉਂ ਨਾ ਮੈਂ ਇਹਨਾਂ ਮਰਹੱਟਿਆਂ ਨੂੰ ਜਵਾਹਰ ਮੱਲ ਇਸ ਭਰਤਪੁਰੀਏ ਤੋਂ ਵੱਖਰਾ ਕਰ ਦਿਆ। ਉਹ ਪੁਰਾਣੀ ਗੱਲ ਇਹਨਾਂ ਮਰਹੱਟਿਆਂ ਨੂੰ ਚੇਤੇ ਕਰਾਵਾਂ ਕਿ ਤੁਹਾਡਾ ਇੱਕ ਮਰਹੱਟਾ ਸਾਥੀ ਇਹਦੇ ਪਿਓ ਨੇ ਮਾਰਿਆ ਸੀ, ਮਾਰਿਆ ਤਾਂ ਮੁਸਲਮਾਨਾਂ ਨੇ ਵੀ ਸੀ ਨਾਲ ਰਲ ਕੇ, ਪਰ ਉਹਨੇ ਜਾਣ ਬੁੱਝ ਕੇ ਉਹਨਾਂ ਨੂੰ ਨਾਲ ਸਾਂਝ ਪਾ ਲਈ। ਜਿਹੜਾ ਰਾਘੋ ਰਾਓ, ਮਲਾਰ ਰਾਓ ਤੇ ਹੁਲਕਰ ਰਾਓ, ਇਹ ਜਿਹੜੇ ਮਰਹੱਟੇ ਸਨ ਜਵਾਹਰ ਮੱਲ ਦੀ ਮਦਦ ਵਾਸਤੇ ਆਏ ਹੋਏ,
ਇਸ ਪਿਤਲੀ ਨੇ ਮਾਰ ਸ਼ਾਹ ਫਤਿਹ ਲੈ ਕਰ ਗਯੋ।
ਇਹਦੇ ਪਿਤਾ ਨੇ, ਯਾਨੀ ਕਿ ਜਵਾਹਰ ਮੱਲ ਦੇ ਪਿਓ ਨੇ ਇਹਨਾਂ ਦੇ ਉਸ ਮਰਹੱਟੇ ਨੂੰ ਮਾਰਿਆ ਸੀ ਔਰ ਫਤਿਹ ਲੈ ਕੇ ਆਇਆ ਸੀ।
ਜੋ ਪਈ ਇਹਨੇ ਜੱਟ ਨੇ ਤਖਤ ਪਿੜਾਏ।
ਇਸੇ ਭਰਤਪੁਰੀਏ ਜੱਟ ਨੇ ਸਾਡੇ ਤਖਤ ਆਪਸ ਵਿੱਚ ਪਿੜਾਏ ਸਨ।
ਇਹਨੇ ਜੱਟ ਹਮੇਸ਼ਾ ਕਰ ਪਾਏ।
ਇਹਨਾਂ ਜੱਟ ਨੇ ਹੀ ਇਸ ਸ਼ਾਹ ਨੂੰ ਸਾਡੇ ਘਰ ਦੇ ਵਿੱਚ ਲਿਆਂਦਾ ਹੈ।
ਜੋਰਾ ਪੋਰਾ इन कड ले
जोरा घोड़ा नाम का जेड़ा घोड़ा सी अबदाली दे कोल ओ भी एदे प्यो ने खोया सी
माल पातशाही इन जट पचियो
जेड़ा पातशाही खजाना सी सो गड्डा भरिया होया ओ भी इस भरतपुरिये जट ने कब्जे कीता है
ये जट है बुरी बलाए मत कर आवे
जेड़ा भरतपुरिया जट है बड़ी बुरी बुलाया किते ऐसा ना होवे कि अबदाली नू पजा के दुड़ा के मुड़ के फिर इधर आ जावे
फिर दिल्ली लियो गो तुरत मार
फिर ने आके दिल्ली नू तुरत फुरत मार लेना
दीवे हिंदू ये दीन उठा
ए हिंदुस्तान दे विच्चो जिन्ने दीन दे लोक ने उन्हां नू उठा देणगे
या अबे को मंत्र चलवैया
ए सोचदा है कहंदा हुण आपां कोई एदां दा मंत्र चलाईए
श्याम नाम दंड भेद जो है यो
इहदे सोचिया नजीब रुहेले ने के राजनीति दे चार दा हुंदे ने साम दाम दंड ते भेद इन्हां चारां विच्चों हुण किसे एक दी वरतों करके जिहड़े मरट्टे ने इन्हां नूं मैं इन्हां भरतपुरियां जट्टां तों वखरा कर दिया
उतों मरहत्तो गयो मलार
मलार राव नाम दा मरहट्टा सी ओह किते चढ़ के गया होया सी
जिन संग घोड़ी 60,000
इहदे नाल 60,000 घोड़ सवार सूरमे सन मलार राव नाल
रुलै को उन कयो थो पाए
इस समय मलार राव जेड़ा सी ओह नजीब रुहेले दी मदद करदा रहा नजीब रुहेले दे नाल ओहदी सांझ सी ते किसे समय इन्हां ने दोहां ने आपस विच पग वटाई सी नजीब रुहेले ते मलार राव ने ਇਹ ਕਹਿੰਦੇ ਸੀ ਆਪਾਂ ਦੋਵੇਂ ਧਰਮ ਦੇ ਭਰਾ ਆ ਆਪਸ ਵਿੱਚ ਇਹਨਾਂ ਪੱਗ ਵਟਾਈ ਹੁਣ ਉਹੀ ਜਿਹੜਾ ਮਲਾਰ ਰਾਓ ਸੀ ਉਹ ਜਵਾਹਰ ਮੱਲ ਦੀ ਮਦਦ ਕਰ ਰਿਹਾ ਸੀ ਨਜੀਬ ਰੁਹੇਲੇ ਦੇ ਖਿਲਾਫ ਚੜ ਕੇ ਆਇਆ ਸੀ ਨਜੀਬ ਰੁਹੇਲੇ ਨੇ ਆਖਿਆ ਕਿਉਂ ਨਾ ਮੈਂ ਆਪਣਾ ਪੁਰਾਣਾ ਰਿਸ਼ਤਾ ਜਗਾਵਾਂ ਮਲਾਰ ਰਾਓ ਨੂੰ ਯਾਦ ਕਰਾਵਾਂ ਕਿ ਆਪਾਂ ਪੱਗ ਵਟਾਈ ਸੀ ਤੂੰ ਮੇਰਾ ਧਰਮ ਦਾ ਭਾਈ ਬਣਿਆ ਸੀ
ਸੋ ਉਸ ਪੈ ਉਨ ਕਲੇ ਵਕੀਲ ਵਧਿਓ ਜੱਟ ਹੋਗ ਤੋ ਵਕੀਲ
ਇਹਨੇ ਸੁਨੇਹਾ ਭੇਜਿਆ ਮਲਾਰ ਰਾਓ ਮੇਰੇ ਧਰਮ ਦੇ ਭਰਾ ਭੁੱਲ ਗਿਆ ਉਹ ਦਿਨ ਜਦੋਂ ਆਪਾਂ ਪੱਗਾਂ ਵਟਾਈਆਂ ਸਨ ਤੂੰ ਮੇਰਾ ਭਾਈ ਹੈ ਅੱਜ ਤੂੰ ਮੇਰੇ ਖਿਲਾਫ ਇਸ ਜਵਾਹਰ ਮੱਲ ਨਾਲ ਰਲ ਕੇ ਆਇਆ ਇਹ ਜਵਾਹਰ ਮੱਲ ਜੱਟ ਬੜੀ ਬੁਰੀ ਬਲਾ ਜੇ ਇਹਨੇ ਨਜੀਬ ਰੁਹੇਲੇ ਨੂੰ ਜੇ ਹਰਾਣਾ ਨਾ ਅੱਜ ਤੇ ਫਿਰ ਉਹ ਦਿਨ ਦੂਰ ਨੀ ਜਦੋਂ ਇਹਨੇ ਤੈਨੂੰ ਵੀ ਕੱਢ ਦੇਣਾ ਤੁਹਾਡਾ ਵੀ ਮਰੱਟਿਆਂ ਦਾ ਰਾਜ ਇਹਦੇ ਆਪਣੇ ਅਧੀਨ ਕਰ ਲੈਣਾ ਹੈ
ਦੋਹੇਰਾ ਇਹਨੇ ਸ਼ਾਹ ਜੋ ਕੱਢ ਦਿਓ ਹਮ ਤੁਮ ਕਬ ਰਹਿਣ ਦੇ
ਅਬਦਾਲੀ ਵਰਗੇ ਨੂੰ ਕੱਢ ਦਿੱਤਾ ਤੇ ਤੈਨੂੰ ਸਾਨੂੰ ਵਰਗਿਆਂ ਨੂੰ ਕਿੱਥੇ ਰਹਿਣ ਦੇਗਾ ਏ ਜੇ ਅਬਦਾਲੀ ਵਰਗੇ ਨੂੰ ਕੱਢ ਦਿੱਤਾ ਤੇ ਤੇਰੇ ਮੇਰੇ ਵਰਗਿਆਂ ਨੂੰ ਇਹਨੇ ਕਿੱਥੇ ਰਹਿਣ ਦੇਣਾ ਹੈ
ਲਿਓ ਬੁਲਾਏ ਜਿਨ ਖਾਲਸੇ ਬੜੇ ਬਹਾਦਰ ਜੋਏ
ਇਹਨੇ ਆਪਣੀ ਮਦਦ ਵਾਸਤੇ ਖਾਲਸੇ ਨੂੰ ਸੱਦ ਲਿਆ ਖਾਲਸਾ ਜੋ ਬੜੇ ਬਹਾਦਰ ਨੇ ਜੋ ਬੜੇ ਯੋਧੇ ਤੇ ਸੂਰਮੇ ਨੇ ਉਸ ਖਾਲਸੇ ਪੰਥ ਨੂੰ ਇਹਨੇ ਆਪਣੀ ਮਦਦ ਵਾਸਤੇ ਸੱਦ ਲਿਆ
ਤੋਰ ਮੋਰ ਇਹੀ ਭਾਈਚਾਰੋ
ਤੇ ਤੋਰ ਮੋਰ ਇਹੀ ਭਾਈਚਾਰਾ ਤੇਰਾ ਤੇ ਮੇਰਾ ਇਹੀ ਭਾਈਚਾਰਾ ਕਿ ਤੂੰ ਮੇਰਾ ਭਰਾ ਹੈ ਮੈਂ ਤੇਰਾ ਭਰਾ ਹਾਂ
ਰੱਖ ਅਬ ਮੋਰ ਮੈਂ ਪਰਿਓ ਹਾਰੋ
ਮੈਨੂੰ ਰੱਖ ਲੈ ਮਲਾਰ ਰਾਓ ਮੈਂ ਹੁਣ ਤੇਰੇ ਚਰਨਾਂ ਚ ਢਹਿ ਪਿਆ ਤੇਰਾ ਧਰਮ ਦਾ ਭਰਾ ਹਾਂ ਆਪਣੇ ਉਸ ਭਰਾ ਪੁਣੇ ਦੀ ਲਾਜ ਰੱਖ ਜਿਹੜੀ ਪੱਗ ਵਟਾਈ ਸੀ ਉਹਦੀ ਲਾਜ ਰੱਖ
ਗੁਪਤ ਟਕੇ ਬੋਦੀਨੇ ਆਖ
ਲਾਲਚੀ ਬੜੇ ਸੀ ਇਹਨੇ ਰੁਪਈਆਂ ਦਾ ਲਾਲਚ ਵੀ ਦੇ ਦਿੱਤਾ ਆਖਿਆ ਜਿਹੜੇ ਅਬਦਾਲੀ ਨੂੰ ਦੇਣੇ ਨੇ 30 ਕਰੋੜ ਉਹਦੇ ਚ ਅੱਧਾ ਮੈਂ ਤੈਨੂੰ ਦੇ ਦਿਆਂਗਾ ਅਬਦਾਲੀ ਨੇ ਤਾਂ ਮੁੜ ਹੀ ਜਾਣਾ ਤੂੰ ਲੈ ਲਈ ਮੇਰੇ ਕੋਲੋਂ ਟਕੇ ਜਿੰਨੇ ਚਾਹੀਦੇ ਨੇ ਏਦਾਂ ਅੰਦਰ ਖਾਤੇ ਨੇ ਮਲਾਰ ਰਾਓ ਨੂੰ ਲਾਲਚ ਵੀ ਦੇ ਦਿੱਤਾ
ਸ਼ਰਨ ਪਰੈ ਸੋ ਅਬ ਲੈ ਰਾਖ
ਮੈਂ ਤੇਰੀ ਸ਼ਰਨ ਚ ਪਿਆ ਮਲਾਰ ਰਾਓ ਮੈਨੂੰ ਰੱਖ ਲੈ
ਤੂੰ ਦਿਲਾਸਾ ਮਰੱਟਨ ਦੇ
ਮਲਾਰ ਰਾਓ ਉਸੇ ਵੇਲੇ ਵਿਟਰ ਗਿਆ ਮਰੱਟੇ ਉਸੇ ਵੇਲੇ ਇਕਦਮ ਬੇਈਮਾਨ ਹੋ ਗਏ ਜਿਹੜੇ ਜਵਾਹਰ ਮੱਲ ਦਾ ਲੂਣ ਖਾਂਦੇ ਰਹੇ ਹੁਣ ਇਕਦਮ ਉਹਦੇ ਤੋਂ ਖਿਲਾਫ ਹੋ ਕੇ ਨਜੀਬ ਰੁਹੇਲੇ ਨਾਲ ਅੰਦਰ ਖਾਤੇ ਰਲ ਗਏ
ਧੋਬੀ ਕੰਪੈ ਉਸ ਦਿਲੋਂ ਨਾ ਗਏ
ਹਾਲਾਂਕਿ ਮਰੱਟਿਆਂ ਨੇ ਦਿਲਾਸਾ ਦੇ ਦਿੱਤਾ ਨਜੀਬ ਰੁਹੇਲੇ ਨੂੰ ਫਿਕਰ ਨਾ ਕਰ ਅਸੀਂ ਅੰਦਰੋਂ ਖਾਤੇ ਤੇਰੇ ਨਾਲ ਪਰ ਫਿਰ ਵੀ ਨਜੀਬ ਰੁਹੇਲੇ ਦੇ ਅੰਦਰ ਜਿਹੜਾ ਡਰ ਸੀ ਨਾ ਕਾਂਬਾ ਉਹ ਨੀ ਜਾਂਦਾ
ਦੋ ਵੱਲ ਤੇ ਦੱਖਣੀ ਖਾਏ
ਮਰੱਟੇ ਇੰਨੇ ਚਾਲਬਾਜ਼ ਸਨ ਉਧਰੋਂ ਤਾਂ ਜਵਾਹਰ ਮੱਲ ਕੋਲੋਂ ਵੀ ਖਾਈ ਜਾਂਦੇ ਨੇ, ਇਧਰੋਂ ਨਜੀਬ ਰਹੇਲੇ ਕੋਲੋਂ ਵੀ ਖਾਈ ਜਾਂਦੇ ਨੇ, ਉਧਰੋਂ ਜਵਾਹਰ ਮੱਲ ਨੂੰ ਕਹਿੰਦੇ ਨੇ ਅਸੀਂ ਤੇਰੇ ਨਾਲ ਆ, ਇਧਰੋਂ ਨਜੀਬ ਰਹੇਲੇ ਨੂੰ ਕਹਿੰਦੇ ਅਸੀਂ ਤੇਰੇ ਨਾਲ ਆ, ਦੋਵਾਂ ਪਾਸਿਓਂ ਖਾਈ ਜਾਂਦੇ ਨੇ।
ਦੋ ਵੱਲ ਲਿਓ ਕੌਮ ਬਟਵਾਏ,
ਇਦਾਂ ਦੋਵਾਂ ਪਾਸਿਆਂ ਤੋਂ ਆਪਣੇ ਕੰਮ ਬਣਾਈ ਜਾ ਰਹੇ ਨੇ। ਜਿਵੇਂ ਉਹ ਚਮ ਗਿੱਦੜ ਸੀ ਨਾ, ਜਦੋਂ ਕਿਤੇ ਪੰਛੀਆਂ ਦਾ ਤੇ ਪਸ਼ੂਆਂ ਦਾ ਆਪਸੀ ਝਗੜਾ ਹੋ ਗਿਆ ਤੇ ਜਿਹੜੇ ਚਮ ਗਿੱਦੜ ਸਨ ਇਹ ਜਦੋਂ ਪੰਛੀਆਂ ਕੋਲ ਜਾਇਆ ਕਰਨ ਤੇ ਪੰਛੀਆਂ ਨੂੰ ਕਿਹਾ ਕਰਨ ਕਿ ਪੰਛੀਓ ਅਸੀਂ ਤਾਂ ਤੁਹਾਡੇ ਭਰਾ ਆ, ਵੇਖੋ ਖੰਭ ਨੇ ਸਾਡੇ, ਅਸੀਂ ਤੁਹਾਡੇ ਵਾਂਗੂ ਉੱਡਦੇ ਹਾਂ, ਉਹਨਾਂ ਵਿੱਚ ਜਾ ਕੇ ਬਹਿ ਕੇ ਖਾ ਲੈਣਾ। ਜਦੋਂ ਪਸ਼ੂਆਂ ਦੇ ਕੋਲ ਚਲੇ ਜਾਣਾ ਤੇ ਉਹਨਾਂ ਨੂੰ ਕਹਿਣਾ ਜੀ ਅਸੀਂ ਤਾਂ ਪਸ਼ੂ ਹਾਂ, ਅਸੀਂ ਆਂਡੇ ਥੋੜੀ ਦਿੰਦੇ ਹਾਂ, ਜਿਹੜੇ ਪੰਛੀ ਨੂੰ ਤਾਂ ਆਂਡੇ ਦਿੰਦੇ ਨੇ ਬੱਚੇ ਪੈਦਾ ਕਰਦੇ, ਅਸੀਂ ਤਾਂ ਸਿੱਧੇ ਤੁਹਾਡੇ ਵਾਂਗੂ ਜ਼ੇਰ ਦੁਆਰਾ ਬੱਚੇ ਪੈਦਾ ਕਰਦੇ ਹਾਂ। ਆਖਿਰਕਾਰ ਪਸ਼ੂਆਂ ਤੇ ਪੰਛੀਆਂ ਦੀ ਸਾਂਝੀ ਵਾਲਤਾ ਹੋ ਗਈ, ਉਹ ਆਪਸ ਵਿੱਚ ਰਲ ਗਏ ਤੇ ਜਦੋਂ ਚਮ ਗਿੱਦੜ ਨੂੰ ਪੰਛੀਆਂ ਵੱਲ ਆਵਣ ਉਹ ਵੀ ਘੂਰਨ ਤੇ ਉੱਧਰ ਆਵਣ ਤੇ ਉਹ ਵੀ ਘੂਰਨ, ਦੋਵਾਂ ਪਾਸੇ ਦਾ ਨਰੇ ਮਰੱਟਿਆਂ ਦੀ ਹਾਲਤ ਵਿੱਚ ਚਮ ਗਿੱਦੜਾਂ ਵਾਲੀ ਬਣੇ ਹੋਏ, ਉਧਰੋਂ ਨਜੀਬ ਰਹੇਲੇ ਕੋਲੋਂ ਖਾਈ ਜਾਂਦੇ ਨੇ, ਉਧਰੋਂ ਮਰੱਟੇ ਜਿਹੜੇ ਨੇ ਜਵਾਹਰ ਮੱਲ ਕੋਲੋਂ ਖਾਈ ਜਾਂਦੇ ਨੇ।
ਲੱਗਿਓ ਸਮਝਾਵਨ ਜੱਟੈ ਸੋਏ,
ਤੇ ਫਿਰ ਇਕੱਠੇ ਹੋ ਕੇ ਨਾ ਜਵਾਹਰ ਮੱਲ ਜੱਟ ਨੂੰ ਵੀ ਸਮਝਾਉਂਦੇ ਨੇ, ਉਹਨੂੰ ਵੀ ਪੱਟੀਆਂ ਪੜਾਉਂਦੇ ਨੇ।
ਹਮ ਤੁਮ ਭਈ ਪਤ ਕੱਟੀ ਹੋਏ,
ਕਹਿਣ ਲੱਗੇ ਮਰੱਟੇ ਜਵਾਹਰ ਮੱਲ ਨੂੰ, ਕਹਿੰਦੇ ਜਵਾਹਰ ਮੱਲ ਤੇਰੀ ਤੇ ਸਾਡੀ ਹੁਣ ਇੱਕ ਇੱਜ਼ਤ ਹੈ, ਕਿਉਂਕਿ ਅਸੀਂ ਤੇਰੇ ਨਾਲ ਚੜ੍ਹ ਕੇ ਆਏ ਹਾਂ, ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਮਰੱਟੇ ਮਦਦ ਕਰ ਰਹੇ ਨੇ ਜਵਾਹਰ ਮੱਲ ਦੀ, ਤੇਰੀ ਤੇ ਸਾਡੀ ਇੱਕੋ ਇੱਜ਼ਤ ਹੈ।
ਉੱਤੇ ਆਵਤ ਅਹਿਮਦ ਸ਼ਾਹ,
ਉਹ ਅਬਦਾਲੀ ਅਹਿਮਦ ਸ਼ਾਹ ਆ ਰਿਹਾ ਹੈ,
ਮਤ ਕਤ ਜਾਵੇ ਪਤ ਗਵਾਏ,
ਡਰਾਉਣ ਲੱਗ ਪਏ ਜਵਾਹਰ ਮੱਲ ਨੂੰ, ਕਹਿੰਦੇ ਮਤਾ ਕਿਤੇ ਐਸਾ ਨਾ ਹੋਵੇ ਕਿ ਅਬਦਾਲੀ ਸਾਡੀ ਇੱਜ਼ਤ ਗਵਾ ਜਾਏ, ਉਹ ਸਾਨੂੰ ਮਾਰ ਕੇ ਭਜਾ ਦੇਵੇ।
ਤਾਂ ਤੇ ਸਲਾਹ ਹਮਰੀ ਮੰਨ ਲੇ,
ਕਰਕੇ ਸਾਡੀ ਇਹ ਸਲਾਹ ਮੰਨ ਲੈ ਜਵਾਹਰ ਮੱਲ,
ਦੀਰੇ ਸਦ ਉਸ ਲੈ ਮਿਲੋ,
ਇੱਦਾਂ ਕਰ ਕਿ ਉਹਨੂੰ ਆਪਣੇ ਡੇਰੇ ਤੇ ਸੱਦ ਕੇ ਨਾ ਨਜੀਬ ਰਹੇਲੇ ਨੂੰ ਜਾਂ ਅਬਦਾਲੀ ਨੂੰ ਆਪਣੇ ਕੋਲ ਸੱਦ ਕੇ ਉਹਦੇ ਨਾਲ ਸਾਂਝੀ ਵਾਲਤਾ ਪਾ ਲੈ।
ਦੋਵੇਂ ਆਏ ਤੋ ਪਿਆ ਕੀ ਕਾਨ,
ਅਸੀਂ ਦੋਵੇਂ ਭਾਵ ਅਸੀਂ ਤਾਂ ਹਾਂ ਹੀ ਤੇਰੇ ਪਿਓ ਦੀ ਮਕਾਨ ਆਏ ਹਾਂ, ਜਿਹੜਾ ਨਜੀਬ ਰਹੇਲਾ ਜਿਹਨੇ ਤੇਰੇ ਪਿਓ ਨੂੰ ਮਾਰਿਆ ਉਹ ਵੀ ਮਕਾਨ ਆਵੇਗਾ ਤੇਰੇ ਪਿਓ ਦੀ, ਯਾਨੀ ਕਿ ਤੇਰੇ ਨਾਲ ਆ ਕੇ ਦੁੱਖ ਜ਼ਾਹਰ ਕਰੇਗਾ, ਅਫਸੋਸ ਜ਼ਾਹਰ ਕਰੇਗਾ।
ਹੋਵਗ ਜਸ ਬੜ ਤੋ ਜਗ ਮਾਣ,
ਤੇਰਾ ਬੜਾ ਮਾਣ ਹੋਵੇਗਾ ਕਿ ਇਹ ਨਜੀਬ ਰਹੇਲਾ ਤੇ ਅਬਦਾਲੀ ਖੁਦ ਚੱਲ ਕੇ ਤੇਰੇ ਕੋਲ ਆਏ ਹਨ।
ਗਲੈ ਕੁਹਾੜੋ ਮੁਖ ਲੈ ਘਾਤ, ਲਿਆਏ ਬਹਾ ਮੈਂ ਸੋ ਤੁਮ ਪਾਤ,
ਨਜੀਬ ਰਹੇਲੇ ਦੇ ਗਲ ਵਿੱਚ ਕੁਹਾੜੀ ਪਾ ਕੇ ਤੇ ਉਹਦੇ ਮੂੰਹ ਚ ਘਾਹ ਪਾ ਕੇ ਉਹਨੂੰ ਫੜ ਕੇ ਅਸੀਂ ਤੇਰੇ ਕੋਲ ਬਿਠਾਵਾਂਗੇ, ਤੇਰਾ ਗੁਨਾਹਗਾਰ ਬਣਾ ਕੇ ਏਦਾਂ ਤੇਰੇ ਕੋਲ ਲਿਆ ਕੇ ਬਿਠਾਵਾਂਗੇ।
ਜੱਟ ਕਹਿਓ ਮੋਏ ਬੇਟੀ ਦੇਵੈ,
ਭਰਤਪੁਰੀਆ ਜਵਾਹਰ ਮੱਲ ਮਰੱਟਿਆਂ ਨੂੰ ਕਹਿੰਦਾ ਵੀ ਤੁਸੀਂ ਸਾਡੀ ਸਾਂਝੀ ਵਾਲਤਾ ਕਰਾਉਣਾ ਚਾਹੁੰਦੇ ਹੋ ਨਜੀਬ ਰਹੇਲੇ ਨਾਲ, ਨਜੀਬ ਰਹੇਲੇ ਨੇ ਮੇਰੇ ਪਿਓ ਨੂੰ ਮਾਰ ਕੇ ਮੇਰੀ ਭੈਣ ਨੂੰ ਜਬਰੀ ਚੁੱਕ ਕੇ ਲੈ ਗਿਆ ਸੀ ਡੋਲੀ ਚ ਪਾ ਕੇ, ਤੇ ਮੈਂ ਉਹਦੇ ਨਾਲ ਹੁਣ ਸਾਂਝ ਤਾਂ ਪਾਉਣੀ ਹੈ ਕਿ ਜੇ ਨਜੀਬ ਰਹੇਲਾ ਆਪਣੀ ਲੜਕੀ ਦਾ ਡੋਲਾ ਮੈਨੂੰ ਦੇਵੇ,
ਸਾਥ ਹਮਾਰੇ ਫੇਰੇ ਕਰੇ ਵੈ,
ਔਰ ਆਪਣੀ ਲੜਕੀ ਦੇ ਫੇਰੇ ਮੇਰੇ ਨਾਲ ਕਰੇ।
ਦੋਹੇਰਾ ਮਲਾਰ ਕਯੋ ਉਸ ਧੀ ਨਹੀਂ ਯਹੀ ਬਨੀ ਲਾ ਚਾਰ,
ਮਲਾਰ ਰਾਓ ਕਹਿੰਦਾ ਜਵਾਹਰ ਮੱਲ ਵੀ ਨਜੀਬ ਰਹੇਲਾ ਲੜਕੀ ਤਾਂ ਆਪਣੀ ਦੇ ਦਿੰਦਾ ਪਰ ਉਹਦੀ ਧੀ ਹੈ ਹੀ ਕੋਈ ਨੀ ਜਿਹੜੀ ਤੈਨੂੰ ਉਹ ਵਿਆਹ ਦੇਵੇ, ਉਹਦੀ ਤਾਂ ਕੋਈ ਲੜਕੀ ਨਹੀਂ ਹੈ।
ਕਰੋੜ ਰੁਪਈਏ ਧੀ ਬਦਲ ਉਸ ਤੈ ਗਯੋ ਲਿਖਾਰ,
ਐਸਾ ਹੋ ਸਕਦਾ ਕਿ ਲੜਕੀ ਦੇ ਬਦਲੇ ਉਹ ਤੈਨੂੰ 1 ਕਰੋੜ ਰੁਪਈਆ ਲਿਖ ਕੇ ਭੇਟ ਕਰ ਦਿੰਦਾ ਹੈ।
ਜੋ ਪਈ ਤਾਂ ਮੈਂ ਜਵਾਹਰ ਐਸ ਨਾ ਮਾਨੀ,
ਜਵਾਹਰ ਮੱਲ ਕਹਿੰਦਾ ਮੈਂ ਆਪਣੀ ਇੱਜ਼ਤ ਏਦਾਂ ਨੀ ਵੇਚਣੀ ਰੁਪਈਆਂ ਪਿੱਛੇ,
ਪਿਤੋ ਨਾ ਵੇਚੋ ਪਦਮ ਨਿਸ਼ਾਨ,
ਮੈਂ ਆਪਣੇ ਪਿਓ ਨੂੰ ਕਰੋੜਾਂ ਰੁਪਈਏ ਨਾਲ ਨਾ ਵੇਚਾਂ, ਮੇਰੀ ਧੀ ਮੇਰੀ ਭੈਣ ਨੂੰ ਇਹ ਲੈ ਕੇ ਆਇਆ ਜਬਰੀ, ਮੇਰੀ ਇੱਜ਼ਤ ਤਾਂ ਰਹਿੰਦੀ ਹੈ ਜੇ ਹੁਣ ਇਹ ਆਪਣੀ ਲੜਕੀ ਮੇਰੇ ਨਾਲ ਵਿਆਹੇ।
ਕਈ ਕਰੋੜ ਖਰਚ ਆਇਓ ਮੋਰਾ,
ਮੇਰਾ ਕਈ ਕਰੋੜ ਰੁਪਈਆ ਖਰਚ ਆ ਚੁੱਕਿਆ, ਤੁਹਾਡੇ ਤੇ ਖਰਚ ਕਰ ਚੁੱਕਾ, ਫੌਜਾਂ ਤੇ ਖਰਚ ਕਰ ਚੁੱਕਾ,
ਹੋਰ ਕਰੂੰ ਮੈਂ ਖਰਚ ਕਨੇਰਾ,
ਹੋਰ ਵੀ ਮੈਨੂੰ ਜੇ ਖਰਚਾ ਕਰਨਾ ਪਿਆ ਮੈਂ ਕਰਾਂਗਾ।
ਇਹ ਸੁਣ ਬਾਤ ਕਹੇ ਜਗ ਲੋਏ।
ਆਖਿਰਕਾਰ ਜਗਤ ਵਿੱਚ ਇਹ ਗੱਲ ਚੱਲੇਗੀ,
ਪਿਤਾ ਖੂਨ ਦਿਓ ਟਕਿਆਂ ਤੋਏ।
ਆਪਣੇ ਪਿਓ ਦਾ ਖੂਨ ਇਹਨੇ ਟਕਿਆਂ ਦੇ ਪਿੱਛੇ ਦੋ ਟੋਰ ਦਿੱਤਾ, ਵੇਚ ਦਿੱਤਾ ਜੇ ਮੈਂ ਅੱਜ ਸਾਂਝ ਪਾ ਲਵਾਂ ਨਜੀਬ ਰਹੇਲੇ ਨਾਲ।
ਤਬ ਮਲਹਾਰ ਰਾਏ ਬਾਤ ਵਿਚਾਰੀ,
ਉਸ ਵੇਲੇ ਮਲਹਾਰ ਰਾਓ ਨੇ ਗੱਲ ਕੀਤੀ,
ਅਗਲਨ ਪੁਰਸ਼ਨ ਜੈਤ ਸਵਾਰੀ,
ਅਗਲੇ ਪੁਰਸ਼ਾਂ ਨੇ ਸਵਾਰੀ ਹੋਈ ਹੈ।
ਆਦੇ ਅੰਤ ਜਿਮ ਹੋਤੀ ਆਏ,
ਪਹਿਲਾਂ ਤੋਂ ਹੁੰਦੀ ਆਈ ਹੈ।
ਸੋ ਬਾਤ ਤੁਮ ਲਿਓ ਕਰਵਾਏ,
ਉਹੀ ਗੱਲ ਤੂੰ ਕਰਵਾ ਲੈ।
ਡੋਲਾ ਕਲਾਵੇਂ ਪ੍ਰਥਮ ਤੁਮ ਪਾਏ।
ਕਰਦਿਆਂ ਕਿ ਨਜੀਬ ਰੋਹੇਲਾ ਆਪਣੇ ਕਿਸੇ ਰਿਸ਼ਤੇਦਾਰ ਦੀ ਲੜਕੀ ਪਹਿਲਾਂ ਆਪਣੇ ਕੋਲ ਗ੍ਰਹਿਣ ਕਰ ਲੈਂਦਾ ਵੀ ਇਹ ਮੇਰੀ ਧੀ ਆ, ਉਹਨੂੰ ਆਪਣੀ ਧੀ ਬਣਾ ਲੈਂਦਾ, ਫਿਰ ਉਹਦਾ ਡੋਲਾ ਤੇਰੇ ਕੋਲ ਭੇਜ ਦੇਵੇਗਾ।
ਕਾਰਜ ਬੇਟੀ ਉਸੇ ਬਣਾਏ,
ਤੇਰੀ ਵੀ ਰੀਝ ਪੂਰੀ ਹੋ ਜਾਏਗੀ, ਤੇਰੀ ਵੀ ਅਣਖ ਪੂਰੀ ਹੋ ਜਾਏਗੀ ਕਿ ਨਜੀਬ ਰੋਹੇਲੇ ਨੇ ਆਪਣੀ ਲੜਕੀ ਦਾ ਡੋਲਾ ਦੇ ਕੇ ਤੈਨੂੰ ਆਪਣੀ ਜਾਨ ਬਚਾਈ।
ਜੀਵਰ ਸਹਿ ਤੋਂ ਖਿਜਮਤਦਾਰ,
ਏਦਾਂ ਉਹ ਤੇਰਾ ਖਿਜਮਤਦਾਰ ਹੋ ਜਾਏਗਾ।
ਉਹ ਤਾਂ ਆਦ ਜਿਮ ਜਗ ਬੇਵਾ,
ਇਹੀ ਕੁਝ ਹੁੰਦਾ ਰਿਹਾ ਹਿੰਦੁਸਤਾਨ ਦੇ ਵਿੱਚ। ਜਦੋਂ ਕੋਈ ਬਾਦਸ਼ਾਹ ਕਿਸੇ ਤੇ ਹਮਲਾ ਕਰਕੇ ਜਾਂਦਾ ਸੀ, ਉਹ ਅੱਗੋ ਆਪਣੀ ਲੜਕੀ ਭੇਟ ਕਰਕੇ ਉਹਨੂੰ ਆਪਣਾ ਜਵਾਈ ਬਣਾ ਲੈਂਦਾ ਸੀ, ਇੱਦਾਂ ਹੀ ਉਹ ਤੈਨੂੰ ਵੀ ਅੱਜ ਜਵਾਈ ਬਣਾ ਲਏਗਾ।
ਇਹੀ ਬਾਤ ਮਨ ਜਵਾਹਰ ਲਈ,
ਇਹ ਗੱਲ ਜਵਾਹਰ ਮੰਨ ਲੈ ਮੰਨ ਲਈ, ਕਹਿੰਦਾ ਚਲੋ ਇਹ ਗੱਲ ਮੈਂ ਮੰਨਦਾ ਹਾਂ।
ਠੀਕ ਗੱਲ ਰੋਹੇਲੇ ਜਿੰਦ ਲੋ ਆਏ,
ਉਹਨਾਂ ਦਾ ਨਜੀਬ ਰੋਹੇਲੇ ਦੀ ਜਿੰਦ ਦੀ ਗੱਲ ਬਣੀ ਹੋਈ ਸੀ, ਉਹਨੇ ਹੁਣ ਮਰਦੇ ਨੇ ਇਹ ਵੀ ਸਾਰਾ ਕੁਝ ਕੀਤਾ।
ਦੋਵੇਰਾ ਪ੍ਰਥਮੇ ਡੋਲਾ ਕੱਲ ਦਿਓ ਸਾਤ ਗੋਲੀ ਗੋਲੇ ਲਵਾਏ।
ਉਸੇ ਵਕਤ ਪਹਿਲਾਂ ਡੋਲਾ ਭੇਜਿਆ ਇੱਕ ਲੜਕੀ ਦਾ, ਨਾਲ ਕੁਝ ਗੋਲੀਆਂ ਗੋਲੇ ਭੇਜ ਦਿੱਤੇ।
ਜਵਾਹਰ ਦੌਲਤ ਬਹੁ ਦਈ ਪਰ ਡੋਲੇ ਸੋ ਗਿਰਾਏ।
ਬਹੁਤ ਸਾਰੀ ਦੌਲਤ ਡੋਲੇ ਨਾਲ, ਇੱਕ ਖਜ਼ਾਨੇ ਦਾ ਬੜਾ ਵੱਡਾ ਕਹਿੰਦੇ ਰਕੇਬਾਂ ਭਰ ਭਰ ਕੇ ਨਾਲ ਭੇਜੀਆਂ ਹਨ।
ਜੋ ਪਈ ਬਹੁਤ ਖਰਚ ਉਹਨ ਗੋਲਨ ਦੇ,
ਨਾਲ ਗੋਲੇ ਨੌਕਰ ਸਨ ਉਹਨਾਂ ਨੂੰ ਵੀ ਖਰਚਾ ਦਿੱਤਾ ਹੈ।
ਆਇਓ ਸੋ ਖੁਸ਼ ਹੋਏ ਗਏ,
ਸਾਰੇ ਚੱਲ ਕੇ ਆਏ ਤੇ ਇਹ ਜਵਾਹਰ ਮੱਲ ਵੀ ਖੁਸ਼ ਹੋ ਗਿਆ ਕਿ ਨਜੀਬ ਰੋਹੇਲੇ ਨੇ ਆਪਣੀ ਲੜਕੀ ਦਾ ਡੋਲਾ ਭੇਜਿਆ।
ਲਾਗੀਆਂ ਨਜੀਮ ਉਹਨ ਦੇਈ ਵਧਾਈ,
ਲਾਗੀਆਂ ਦੇ ਸਮਾਨ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ।
ਆਪਨ ਵੀ ਕਰ ਕਰੀ ਵਧਾਈ,
ਆਪ ਵੀ ਆਪਣੇ ਘਰ ਵਧਾਈਆਂ ਕੀਤੀਆਂ ਹਨ।
ਬਜਵਾਏ ਸ਼ਾਦਿਆਂ ਨੇ ਛਲਕੇ ਛੋਰੇ,
ਸ਼ਾਦਿਆਂ ਨੇ ਬਜਾਏ ਨੇ ਛਲਕਾਂ ਛੱਡੀਆਂ ਨੇ ਖੁਸ਼ੀ ਦੇ ਨਾਲ।
ਬੜੀ ਤੋਪ ਸੋ ਕਰ ਕੋ ਮੋੜੀ,
ਵੱਡੀ ਤੋਪ ਜਿਹੜੀ ਸੀ ਉਹਦਾ ਗੋਲਾ ਆਕਾਸ਼ ਆਕਾਸ਼ ਵਿੱਚ ਛੱਡਿਆ ਹੈ।
ਪਏ ਨਿਸ਼ਾਨ ਗਡਵਾਏ ਪਿਛਾਏ,
ਨਿਸ਼ਾਨ ਪਹਿਲਾਂ ਅੱਗੇ ਸੀ, ਹੁਣ ਇਹਦੇ ਉਸੇ ਵਕਤ ਜਵਾਹਰ ਮੱਲ ਨੇ ਪਟਾ ਕੇ ਪਿੱਛੇ ਕਰ ਲਏ।
ਮਲਹਾਰ ਰਾਏ ਕੀ ਲਗੇ ਸਲਾਏ,
ਮਲਹਾਰ ਰਾਓ ਦੀ ਸਲਾਹ ਮੰਨ ਲਈ ਜਵਾਹਰ ਮੱਲ ਨੇ।
ਨਵਾਬ ਡੇਰਾ ਫਿਰ ਮਿਲਿਓ ਆਏ,
ਇਹਦਾ ਨਵਾਬ ਦੇ ਡੇਰੇ ਤੇ ਆ ਕੇ ਫਿਰ ਮਿਲਿਆ।
ਉਧਰ ਖਾਈ ਗਏ ਸਿਰੋਂ ਹਟਾਏ,
ਇਹਨਾਂ ਸਾਰੀ ਮੁਆਫੀ ਕਰ ਦਿੱਤਾ ਉਹਨੂੰ, ਨਜੀਬ ਰੋਹੇਲੇ ਨੂੰ ਮੁਆਫ ਕਰ ਦਿੱਤਾ।
ਹਾਥੀ ਘੋੜਾ ਪੱਗ ਦੁਸ਼ਾਲਾ,
ਹਾਥੀ ਘੋੜਾ ਪੱਗ ਤੇ ਦੁਸ਼ਾਲਾ,
ਉਜਰ ਖਾਈ ਕੋ ਵਰਤਿਓ ਚਾਲਾ,
ਉਹ ਇਹਨੇ ਭੇਟ ਕੀਤਾ ਨਜੀਬ ਰੋਹੇਲੇ ਨੇ ਜਵਾਹਰ ਮੱਲ ਨੂੰ।
ਜੈ ਜੈਕਾਰ ਜਗਤ ਮੈਂ ਮਹਿਓ,
ਸਾਰੇ ਜਗਤ ਵਿੱਚ ਜੈ ਜੈਕਾਰ ਹੋਈ ਜਵਾਹਰ ਮੱਲ ਦੀ।
ਪਿਤਾ ਬੈਰ ਖਾਸੇ ਲੈ ਗਏ,
ਆਪਣੇ ਪਿਓ ਦੇ ਵੈਰ ਬਦਲੇ ਇਹਨੇ ਨਜੀਬ ਰੋਹੇਲੇ ਦੀ ਲੜਕੀ ਦਾ ਡੋਲਾ ਲਿਆ ਹੈ।
ਕੂਚ ਕਰਾਏ ਨਵਾਬ ਘਰ ਕੋ ਗਏ,
ਇਦਾਂ ਨਜੀਬ ਰੋਹੇਲਾ ਵਾਪਸ ਆਪਣੇ ਘਰ ਨੂੰ ਚਲਾ ਗਿਆ।
ਛਡਵਾਏ ਪ੍ਰਾਣ ਸਭੀ ਖੁਸ਼ ਪਏ,
ਇਦਾਂ ਆਪਣੇ ਪ੍ਰਾਣ ਛਡਾ ਕੇ ਖੁਸ਼ ਹੋ ਗਿਆ।
ਸੋ ਰਿਠਾ ਦੀਨੋ ਫੌਜ ਤੁਰਾਏ, ਦੇਓ ਦਰਮਾਓ ਹਿਸਾਬ ਕਰ,
ਇਹਨੇ ਜਿੰਨੀ ਫੌਜ ਇਕੱਠੀ ਕੀਤੀ ਸੀ ਉਹਨਾਂ ਦਾ ਮਹੀਨੇ ਦੀ ਜਿੰਨੀ ਤਨਖਾਹ ਬਣਦੀ ਸੀ ਪੂਰੀ ਕਰਕੇ ਉਹਨਾਂ ਨੂੰ ਤੋੜ ਦਿੱਤਾ।
ਰਿਓ ਜਸ ਜਗ ਛਾਏ ਸਪੂਤ ਜਵਾਹਰ ਮੱਲ ਬਯੋ,
ਸਾਰੇ ਜਗਤ ਵਿੱਚ ਇਹਦਾ ਜਸ ਹੋਇਆ ਜਵਾਹਰ ਮੱਲ ਦਾ, ਵੀ ਇਹਨੇ ਆਪਣੇ ਪਿਓ ਦਾ ਬਦਲਾ ਲਿਆ। ਇੱਧਰ ਖਾਲਸੇ ਨੇ ਆਖਿਆ ਵੀ ਇਹ ਤਾਂ ਆਪਸ ਵਿੱਚ ਹੀ ਰਲ ਗਏ, ਸਾਨੂੰ ਮਦਦ ਵਾਸਤੇ ਬੁਲਾਇਆ ਸੀ ਕਿ ਅਬਦਾਲੀ ਨੂੰ ਮਾਰਨਾ, ਇਹ ਕਹਿ ਕੇ ਸਾਨੂੰ ਚੜਾਇਆ ਸੀ। ਖਾਲਸੇ ਨੇ ਜਵਾਹਰ ਮੱਲ ਨੂੰ ਸੁਨੇਹਾ ਭੇਜ ਦਿੱਤਾ, ਜਵਾਹਰ ਮੱਲ ਤੂੰ ਤਾਂ ਹਟ ਗਿਆ ਪਿੱਛੇ, ਪਰ ਖਾਲਸਾ ਹੋਣਾ ਅਬਦਾਲੀ ਤੇ ਹਮਲਾ ਜ਼ਰੂਰ ਕਰੇਗਾ। ਖਾਲਸਾ ਨਹੀਂ ਪਿੱਛੇ ਹਟੇਗਾ, ਖਾਲਸਾ ਤੇ ਹੁਣ ਅਬਦਾਲੀ ਨੂੰ ਕਾਬਲ ਦੇ ਰਸਤੇ ਤੱਕ ਛੱਡ ਕੇ ਵਾਪਸ ਮੁੜੇਗਾ। ਇਹ ਵਿਚਾਰ ਕਰਕੇ ਜਿਵੇਂ ਖਾਲਸੇ ਨੇ ਅਬਦਾਲੀ ਤੇ ਹੱਲਾ ਬੋਲਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।